دوہرا شری گور کرتے وہر کو دیے چپاک بگائے پرے جائے کرتے کچھو سکھ ہوتے جس تھائیں
جگہ جگ اٹل چور شتر تختاں دے مالک والیے کل عالم شبدا اوتار ستگرو صاحب سری گرو گرنتھ صاحب مہاراج سچے پاتشاہ جی دی پاون پوتر نکی گوت کا آنند مان رہے گرمکھ پیارے ست سنگی جنو وڈاگے ہاں صاحب سری گرو تیگ بہادر سچے پاتشاہ جی دے ورسائے پاون استھان دیا حاضریاں بھردے ہوئے سمے اتے سواساں نوں سفلیاں کر رہے ہاں امرتمئی گربانی کیرتن گرو سواریاں پاسوں آپ جی نے شرون کیتا ہے آؤ جو چل رہی لڑی وار گر اتہاس دی کتھا دا سما ہویا ہے ستگرو مہرامت کرن سانو ساریاں نوں ہردے دا ٹکا بخشش کرن آپ وچ ورتن سو آؤ ساد سنگت کتھا دی پرارمبھتا تو پہلا کرو رسنا پوتر لواؤ حاضری آخو جی واہے گرو جی کا خالصہ واہے گرو جی کی فتح
دوہرا شری گور کرتے وہر کو دیے چپاک بگائے
پچھلے دیوان اندر آپ جی نے شرون کیتا ہے تن تن صاحب سری گرو تیگ بہادر سچے پاتشاہ دلی وکھے اورنگزیب دے کول اس حویلی دے وچ نظر بند ہوئے ہن جس دے وچ ایک پریت آتما دا واس ہے جس دی کلیان ستگرو شری گرو تیگ بہادر سچے پاتشاہ جی نے کیتی ہے اپرنت اگلا دن ہویا ہے ستگرو گرو تیگ بہادر سچے پاتشاہ جی نو لین ہت اورنگزیب دے جو اہلکار شپاہی ہن او آئے ہن جو ستگرو جی دے واسطے گنے لے کے او پریت آیا جدے وچوں ستگرو جی نے کچھ گنے دیاں شلکاں اندرلے پاسے اس حویلی دے رکھنا کیتیاں کچھ باہر نو سٹ دتیاں سن اندر پیاں ہوئیاں شلکاں نو چوپ کر کے اس پریت دی کلیان ہو گئی موکش پراپت ہو گیا تے میرے ستگرو نے کچھ جو شلکے ہن باہرلے پاسے سٹنا کیتے سن اے پرسنگ آپ جی نے پیچھے شرون کیتا ہے آؤ جس پرکار اج دے اتہاس دی وارتا آ رہی ہے منچت برتیاں نوں اکاگر کر کے ستگراں دے چرناں دا دھیان دھار کے شرون کریے
شری گور کرتے وہر کو دیے چپاک بگائے
کوی سنتوکھ سنگھ جی کتن کردے ہن ستگرو شری گرو تیگ بہادر سچے پاتشاہ جی نے جو شلکاں اس حویلی دی دیوار تو باہرلے پاسے نو سٹیاں ہن
پرے جائے کرتے کچھو سکھ ہوتے جس تھائیں
کچھ شلکے ستگرو جی ولوں سٹے ہوئے گنے دے اس تھان تے جا کے ڈگے ہن جتھے ستگرو دے نال آئے ہوئے باقی دے سنگھ جو ہن او رکے ہوئے ہن ستگرو دے سکھ جو ہن جدے وچ بھائی گردتا جی بابا بڑھا صاحب جی دی انس بنس بھائی دیالا جی بھائی متی داس جی ستگرو جی دے دیوان ہن بھائی جیون جی جو بعد وچ امرت شک کے بھائی جیتا ہوئے ہن بھائی جیون سنگھ ہوئے امرت شک کے بعد وچ واہگرو سو اے سارے جو سکھ ستگرو جی دے نال آئے ہن انہاں دے کول کچھ شلکاں ڈگیاں ہن
جو پائی ایک سکھ نے لے کر مکھ پایو
غریب نواز ستگرو جی دا سیت پرساد جان کر کے ایک سکھ نے او گنے دی شلک جو ہے اپنے مکھ وچ پانا کیتی ہے
چوپت پیو سواد رس آیو
ਸਤਿਗੁਰਾਂ ਦੇ ਵੱਲੋਂ ਸੁੱਟੀ ਹੋਈ ਸ਼ਿਲਕ ਜਦੋਂ ਆਪਣੇ ਮੁਖ ਦੇ ਵਿੱਚ ਪਾ ਕੇ ਚੂਪਣਾ ਕੀਤੀ ਹੈ, ਬਹੁਤ ਹੀ ਆਨੰਦ ਰਸ ਆਇਆ ਹੈ।
ਗੁਰ ਉਚਿਸ਼ਟ ਕੋ ਕਰਿਓ ਆਹਾਰਾ।
ਉਚਿਸ਼ਟ ਤੋਂ ਭਾਵ ਹੈ ਸੀਤ ਪ੍ਰਸਾਦ, ਜਦੋਂ ਉਸ ਸਿੱਖ ਨੇ ਸਤਿਗੁਰ ਜੀ ਦਾ ਛਕਣਾ ਕੀਤਾ ਹੈ।
ਸ਼ਕਤ ਸੈਤ ਪਾ ਤਤ ਛਿਨ ਪਾਰਾ।
ਤਤ ਛਿਨ ਹੀ ਸਤਿਗੁਰ ਦੀ ਕਿਰਪਾ ਦੇ ਦੁਆਰਾ ਸ਼ਕਤੀ ਦੇ ਸਹਿਤ ਹੋਇਆ ਹੈ, ਅਜ਼ਮਤ ਦੇ ਸਹਿਤ ਹੋਇਆ ਹੈ।
ਕਰ ਹੰਕਾਰ ਅਦਕ ਔਰ ਫੂਲਾ।
ਪਰ ਗਰੀਬ ਨਵਾਜ ਦੀ ਬਖਸ਼ਿਸ਼ ਤੇ ਹੋ ਗਈ ਹੈ, ਸਿੱਖ ਦੇ ਅੰਦਰ ਥੋੜੀ ਜੀ ਹੰਗਤਾ ਆ ਗਈ ਵੀ ਮੈਂ ਹੁਣ ਸ਼ਕਤੀਵਾਨ ਹੋ ਗਿਆ ਹਾਂ। ਦੇਖੋ, ਗੁਰੂ ਦਾ ਸਿੱਖ ਜਦੋਂ ਤੱਕ ਸਤਿਗੁਰ ਜੀ ਦੇ ਹੁਕਮ ਦੇ ਅੰਦਰ ਚੱਲਦਾ ਹੈ ਉਦੋਂ ਤੱਕ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ। ਉਦੋਂ ਤੱਕ ਗਰੀਬ ਨਵਾਜ ਸਤਿਗੁਰੂ ਆਪਣੇ ਸਿੱਖ ਦੀ ਪ੍ਰਤਿਪਾਲਨਾ ਕਰਦੇ ਹਨ। ਸੋ ਇਸ ਨੇ ਸਤਿਗੁਰ ਦਾ ਸੀਤ ਪ੍ਰਸਾਦ ਛਕਿਆ ਤੇ ਮਨ ਅੰਦਰ ਹੰਗਤਾ ਆ ਗਈ ਵੀ ਹੁਣ ਮੇਰੇ ਵਿੱਚ ਸ਼ਕਤੀ ਹੈ, ਸਮਰੱਥਾ ਹੈ।
ਜਾਨਤ ਪਇਓ ਨਾ ਮਮ ਕੋ ਤੂਲਾ।
ਕਿਰਪਾ ਤੇ ਗੁਰੂ ਕਰਦਾ ਹੈ, ਰਹਿਮਤ ਤੇ ਸਤਿਗੁਰ ਦੀ ਹੁੰਦੀ ਹੈ, ਪਰ ਕਈ ਵਾਰ ਗੁਰੂ ਦਾ ਸਿੱਖ ਜੋ ਹੈ ਉਹ ਆਪਣੇ ਮਨ ਅੰਦਰ ਇਸ ਗੱਲ ਦੀ ਹੰਗਤਾ ਕਰ ਲੈਂਦਾ ਹੈ ਵੀ ਮੈਂ ਕਰ ਸਕਦਾ ਹਾਂ, ਮੇਰੇ ਅੰਦਰ ਸਮਰੱਥਾ ਹੈ। ਸੋ ਇਹਨੇ ਵੀ ਆਪਣੇ ਮਨ ਅੰਦਰ ਇਹ ਵਿਚਾਰ ਕਰ ਲਈ, ਹੰਗਤਾ ਆ ਗਈ ਵੀ ਮੈਂ ਹੁਣ ਸਮਰੱਥ ਹੋ ਗਿਆ ਹਾਂ।
ਇਸੀ ਪ੍ਰਕਾਰ ਭਾਈ ਪੁੰਨ ਸਾਰ।
ਰਾਤਰੀ ਦੇ ਸਮੇਂ ਇਸ ਨੇ ਇਹ ਛਿਲਕਾਂ ਜੋ ਹਨ ਛਕਣਾ ਕੀਤੀਆਂ ਤੇ ਆਪਣੇ ਮਨ ਅੰਦਰ ਵਿਚਾਰਦਾ ਹੈ ਵੀ ਹੁਣ ਮੈਂ ਸ਼ਕਤੀ ਦੇ ਸਹਿਤ ਹੋਇਆ ਹਾਂ, ਮੇਰੇ ਵਰਗਾ ਕੋਈ ਦੂਸਰਾ ਨਹੀਂ ਹੈ ਤੇ ਇਹਨਾਂ ਗਿਣਤੀਆਂ ਮਿਣਤੀਆਂ ਦੇ ਸਹਿਤ ਹੀ ਸਵੇਰ ਹੋ ਆਈ ਹੈ।
ਸੂਰਜ ਉਦਿਓ ਮਿਟਿਓ ਅੰਧਕਾਰ।
ਪੂਰਬ ਦੇ ਵੱਲੋਂ ਸੂਰਜ ਉਦੈ ਹੋ ਆਇਆ ਹੈ, ਹਨੇਰਾ ਮਿਟ ਗਿਆ, ਸਵੇਰ ਹੋ ਗਈ।
ਤਬ ਤੁਰਕੇਸ਼ਰ ਕੇ ਨਾਰੇ ਆਏ।
ਤੁਰਕੇਸ਼ਰ ਤੋਂ ਭਾਵ ਔਰੰਗਜ਼ੇਬ ਦੇ ਨਰ ਜੋ ਭੇਜੇ ਹੋਏ ਅਹਿਲਕਾਰ ਸਿਪਾਹੀ ਹਨ ਉਹ ਸਤਿਗੁਰ ਜੀ ਦੇ ਕੋਲ ਆਏ ਹਨ।
ਸ਼ਾਂਤ ਰੂਪ ਸਤਿਗੁਰ ਜਿਸ ਥਾਂ।
ਜਿਸ ਥਾਂ ਤੇ ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਰਸ ਚੌਂਕੜਾ ਮਾਰ ਕੇ ਸੁਭਾਏ ਮਾਨ ਹਨ।
ਨਹੀਂ ਪ੍ਰੇਤ ਨੇ ਕਛੂ ਬਿਗਾਰਾ।
ਜੋ ਵਿਉਂਤ ਔਰੰਗਜ਼ੇਬ ਨੇ ਲਾਈ ਸੀ ਵੀ ਇਸ ਹਵੇਲੀ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੈਂ ਰੱਖਣਾ ਕਰਾਂਗਾ ਤੇ ਇਸ ਹਵੇਲੀ ਦੇ ਅੰਦਰ ਵਸਦੇ ਪ੍ਰੇਤ ਕਰਕੇ ਇਹ ਜਾਂ ਤੇ ਮਾਰੇ ਜਾਣਗੇ ਜਾਂ ਭੈ ਭੀਤ ਹੋ ਜਾਣਗੇ। ਪਰ ਜਦੋਂ ਸਵੇਰੇ ਆ ਕੇ ਦੇਖਿਆ ਤੇ ਇੱਕ ਰਸ ਗਰੀਬ ਨਵਾਜ ਸਤਿਗੁਰੂ ਜੋ ਹਨ ਸ਼ਾਂਤ ਰਸ ਦੇ ਅੰਦਰ ਬੈਠੇ ਹਨ।
ਨਹੀਂ ਤਰਸੇ ਬੈਠੇ ਸੁਖ ਪਾਰਾ।
ਉਹਨਾਂ ਸਿਪਾਹੀਆਂ ਨੇ ਆ ਕੇ ਦੇਖਣਾ ਕੀਤਾ ਵੀ ਸਤਿਗੁਰ ਜੀ ਦੇ ਮਸਤਕ ਦੇ ਉੱਤੇ ਭੈ ਦੀ ਕੋਈ ਸ਼ਿਕਨ ਹੀ ਨਹੀਂ ਹੈ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਸਤਿਗੁਰੂ ਜੀ ਦਾ ਫੁਰਮਾਨ ਹੈ, ਗੁਰੂ ਦਾ ਸਿੱਖ ਨਾ ਤੇ ਕਿਸੇ ਦਾ ਭੈ ਮੰਨਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਤੇ ਉਹ ਸਤਿਗੁਰ ਜੀ ਨੇ ਸਿੱਖ ਨੂੰ ਇਹ ਉਪਦੇਸ਼ ਦਿੱਤਾ ਹੋਵੇ ਉਹ ਆਪ ਕਿਵੇਂ ਭੈਭੀਤ ਹੋ ਸਕਦੇ ਹਨ। ਸੋ ਸਤਿਗੁਰ ਜੀ ਦੇ ਮਸਤਕ ਦੇ ਉੱਤੇ ਰੱਤੀ ਮਾਤਰ ਵੀ ਜਦੋਂ ਉਹਨਾਂ ਨੇ ਭੈ ਦੀ ਸ਼ਿਕਨ ਜੋ ਹੈ ਉਹ ਦੇਖੀ ਨਹੀਂ ਹੈ।
ਇਮ ਸੁਨ ਗੁਰੂ ਹਕਾਰਨ ਕਰੇ।
ਤੇ ਜਾ ਕੇ ਉਹਨਾਂ ਨੇ ਔਰੰਗਜ਼ੇਬ ਨੂੰ ਸੁਨੇਹਾ ਦਿੱਤਾ ਵੀ ਸਤਿਗੁਰੂ ਜੀ ਤੇ ਇੱਕ ਰਸ ਸ਼ਾਂਤਮਈ ਆਨੰਦ ਦੇ ਸਹਿਤ ਬੈਠੇ ਹੋਏ ਹਨ। ਤੇ ਔਰੰਗਜ਼ੇਬ ਨੇ ਕਿਹਾ ਵੀ ਉਹਨਾਂ ਨੂੰ ਬੁਲਾ ਕੇ ਲਿਆਓ, ਮੇਰੇ ਸਨਮੁਖ ਹਾਜ਼ਰ ਕਰੋ।
ਤੁਰਕੇਸ਼ਰ ਨੇ ਔਰ ਹੱਠ ਤਰੇ।
ਕਿਉਂਕਿ ਔਰੰਗਜ਼ੇਬ ਨੇ ਆਪਣੇ ਮਨ ਅੰਦਰ ਇਹ ਹੱਠ ਧਾਰਨ ਕੀਤਾ ਹੋਇਆ ਹੈ ਵੀ ਕਿਸੇ ਪ੍ਰਕਾਰ ਮੈਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮਤ ਇਸਲਾਮ ਦੇ ਅੰਦਰ ਲੈ ਕੇ ਆਵਾਂ।
ਨਿਕਸੇ ਪਾਵਨ ਬਿਖੇ ਤੇ ਜਬੇ।
ਜਦੋਂ ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਹਵੇਲੀ ਚੋਂ ਆਪਣੇ ਕਮਰੇ ਦੇ ਵਿਚੋਂ ਬਾਹਰ ਨਿਕਲੇ ਹਨ।
ਮਿਲੇ ਸਿੱਖ ਸੰਗੀ ਜੇ ਤਬੇ।
ਜੋ ਸਿੱਖ ਗਰੀਬ ਨੂੰ ਆਜ ਸਤਿਗੁਰੂ ਜੀ ਦੇ ਨਾਲ ਆਏ ਹੋਏ ਹਨ, ਜੋ ਸਤਿਗੁਰੂ ਜੀ ਦੇ ਸੰਗੀ ਸਿੱਖ ਹਨ ਉਹ ਵੀ ਸਤਿਗੁਰੂ ਜੀ ਦੇ ਨਾਲ ਮਿਲੇ ਹਨ।
ਬੰਦਨ ਕੀਨ ਚਰਨ ਸਿਰ ਤਰਕੈ,
ਤੇ ਸਾਰੇ ਹੀ ਆਏ ਹੋਏ ਸਿੱਖਾਂ ਨੇ ਭਾਵ ਭਾਈ ਗੁਰਦਿੱਤਾ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਜੈਤਾ ਜੀ ਆਦਿਕ, ਇਹਨਾਂ ਸਾਰੇ ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਬੋਲਿਓ ਦੁਆ ਕਰ ਜੋਰਨ ਤਰਕੈ,
ਜਿਸ ਸਿੱਖ ਨੇ ਸਤਿਗੁਰ ਜੀ ਦੇ ਸ਼ਹੀਦ ਪ੍ਰਸਾਦ ਉਹ ਛਿਲਕਾਂ ਮੁੱਖ ਵਿੱਚ ਪਾਈਆਂ ਹੋਈਆਂ ਸਨ, ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਕਹਿਣ ਲੱਗਾ ਹੈ,
ਸ਼੍ਰੀ ਸਤਿਗੁਰ ਕਿਉਂ ਸੰਕਟ ਸਹੀਐ।
ਕਹਿਣ ਲੱਗਾ ਹੈ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਕਿਉਂ ਸੰਕਟ ਤੋਂ ਭਾਵ ਹੈ ਦੁੱਖ ਸਹਾਰਦੇ ਹੋ, ਕਿਉਂ ਆਪ ਜੀ ਇੰਨੇ ਕਸ਼ਟ ਸਹਾਰ ਰਹੇ ਹੋ।
ਮੋ ਕਹੋ ਨੈਣ ਸੈਨ ਸੋ ਕਈਐ।
ਕਹਿਣ ਲੱਗਾ ਗਰੀਬ ਨਵਾਜ ਇੱਕ ਵਾਰ ਮੇਰੇ ਵੱਲ ਆਪਣੇ ਨੇਤਰਾਂ ਦੀ ਸਹਿਨਤ ਮਾਰਨਾ ਕਰੋ, ਮਾੜਾ ਜਿਹਾ ਇਸ਼ਾਰਾ ਮੈਨੂੰ ਕਰ ਦਿਓ।
ਮੈਂ ਸਮਰੱਥ ਹੋ ਸਗਰੀ ਭਾਂਤ।
ਹੁਣ ਆਪਣੇ ਆਪ ਨੂੰ ਵੱਡਾ ਕਰਕੇ ਜਾਣਨ ਲੱਗਾ ਹੈ ਸਤਿਗੁਰ ਜੀ ਦੀ ਸਮਰੱਥਾ ਤੋਂ ਅਣਜਾਣ ਹੋਇਆ। ਕਹਿਣ ਲੱਗਾ ਸਤਿਗੁਰੂ ਮੇਰੇ ਵਿੱਚ ਇੰਨਾ ਬਲ ਹੈ,
ਚੋ ਸੋ ਕਰੋ ਪਿੱਖੋ ਸਖਿਆਤ।
ਕਹਿਣ ਲੱਗਾ ਸਤਿਗੁਰੂ ਜੀ ਮੈਂ ਇਸ ਦਿੱਲੀ ਦੀ ਇੱਟ ਦੇ ਨਾਲ ਇੱਟ ਖੜਕਾ ਸਕਦਾ ਹਾਂ, ਇੰਨੀ ਮੇਰੇ ਅੰਦਰ ਬਲ ਸਮਰੱਥਾ ਆਈ ਹੈ, ਆਪ ਜੀ ਦੇਖਣਾ ਕਰੋ।
ਸੋ ਹਜ਼ਾਰ ਲੱਖਨ ਕਿਆ ਗਨੋ,
ਇਸ ਦਿੱਲੀ ਵਿੱਚ ਵੱਸਦੇ ਸੌ ਹਜ਼ਾਰ ਚਾਹੇ ਲੱਖਾਂ ਹੀ ਤੁਰਕ ਜੋ ਹਨ, ਮੈਂ ਉਹਨਾਂ ਨੂੰ ਕੀ ਜਾਣਦਾ ਹਾਂ, ਕੋਈ ਗਿਣਤੀ ਨਹੀਂ ਹੈ ਮੇਰੇ ਸਨਮੁਖ।
ਤੁਰਕ ਤੁਰਕ ਪਤ ਜੁਤ ਸਭ ਹਨੋ।
ਕਹਿਣ ਲੱਗਾ ਬਸ ਆਪ ਮੈਨੂੰ ਮਾੜਾ ਜਿਹਾ ਆਪਣੇ ਨੇਤਰਾਂ ਦੀ ਸਹਿਣਤ ਮਾਰ ਦਿਓ, ਤੇ ਕਹਿਣ ਲੱਗਾ ਮੈਂ ਤੁਰਕ ਪਤ ਭਾਵ ਔਰੰਗਜ਼ੇਬ ਦੇ ਸਹਿਤ ਸਾਰੇ ਤੁਰਕਾਂ ਦਾ ਨਾਸ਼ ਕਰ ਦਿੰਦਾ ਹਾਂ।
ਬਾਕੀ ਸੁਤੰਤਰ ਏ ਨਾ ਜੈਸੇ।
ਕਹਿਣ ਲੱਗਾ ਮੈਂ ਇਹਨਾਂ ਇਹਨਾਂ ਨੂੰ ਸਤਾਉਣਾ ਕਰਾਂ ਜਾਂ ਨਾਸ਼ ਕਰਦਿਆਂ ਵੀ ਜਿਹਦੇ ਨਾਲ ਇਹਨਾਂ ਦਾ ਕੋਈ ਨਾਮ ਲੇਵਾ ਵੀ ਇੱਥੇ ਬਚੇਗਾ ਨਹੀਂ।
ਮੈਂ ਤਰ ਕਰਮ ਦਿਖਾਵੋ ਐਸੇ।
ਕਹਿਣ ਲੱਗਾ ਸਤਿਗੁਰੂ ਇੱਕ ਵਾਰ ਆਗਿਆ ਕਰੋ, ਮੈਂ ਇਹੋ ਜਿਹਾ ਕਰਮ ਕੌਤਕ ਆਪ ਜੀ ਨੂੰ ਕਰਕੇ ਦਿਖਾਉਂਦਾ ਹਾਂ।
ਇਹ ਮਹਿ ਜੇ ਬਿਲੰਬ ਕੱਚ ਲਿਓ।
ਇਹਦੇ ਵਿੱਚ ਕਹਿਣ ਲੱਗਾ ਸਤਿਗੁਰੂ ਜੀ ਕੋਈ ਵੀ ਦੇਰ ਨਹੀਂ ਲੱਗੇਗੀ, ਰੱਤੀ ਵੀ ਬਿਲੰਬ ਨਹੀਂ ਹੋਵੇਗਾ।
ਅਪਰ ਕਰੋ ਜੇ ਆਇਸ ਕਹੋ।
ਜੇ ਇਹਦੇ ਵਿੱਚ ਵੀ ਆਪ ਜੀ ਬਿਲੰਬ ਦੇਰੀ ਜਾਣਦੇ ਹੋ ਤੇ ਹੋਰ ਫਿਰ ਮੈਨੂੰ ਆਗਿਆ ਕਰੋ, ਮੈਂ ਉਹ ਕਰ ਦਿੰਦਾ ਹਾਂ।
ਦਿੱਲੀ ਅਰ ਲਵਪੁਰ ਬੱਡ ਖਾਨਾ।
ਕਹਿਣ ਲੱਗਾ ਸਤਿਗੁਰੂ ਜੀ ਇਹ ਦਿੱਲੀ ਜੋ ਹੈ ਤੇ ਇਹ ਤੋਂ ਬਾਅਦ ਜੋ ਹੈ ਲਾਹੌਰ, ਇਹ ਦੋਵੇਂ ਜੋ ਸ਼ਹਿਰ ਹਨ ਇੱਥੇ ਮੁਗਲਾਂ ਦਾ ਬੜਾ ਜ਼ੋਰ ਹੈ, ਮੁਗਲਾਂ ਦਾ ਬੜਾ ਬਲ ਹੈ।
ਜਿਨ ਮੈਂ ਤੁਰਕਨ ਜ਼ੋਰ ਮਾਨਾ।
ਦਿੱਲੀ ਅਤੇ ਲਾਹੌਰ ਦੇ ਵਿੱਚ ਕਹਿਣ ਲੱਗਾ ਤੁਰਕਾਂ ਦੇ ਵਿੱਚ ਬੜਾ ਬਲ ਹੈ, ਭਾਵ ਇਹਨਾਂ ਦੋਹਾਂ ਥਾਵਾਂ ਦੇ ਉੱਤੇ ਤੁਰਕ ਜੋ ਹਨ ਉਹ ਬਹੁਤਾਇਤ ਵਿੱਚ ਹਨ।
ਇਸਤਰੀ ਆਦ ਸੁਤਾ ਸੁਤ ਸਾਰੇ।
ਕਹਿਣ ਲੱਗਾ ਕਿਰਪਾ ਕਰੋ ਮਾੜੀ ਜੀ ਮੈਨੂੰ ਇਸ਼ਾਰਾ ਕਰ ਦਿਓ ਤੇ ਦਿੱਲੀ ਤੇ ਲਾਹੌਰ ਦੇ ਵਿੱਚ ਇਹਨਾਂ ਦੀਆਂ ਜਿੰਨੀਆਂ ਵੀ ਸੰਤਾਨ ਹਨ, ਬੱਚੇ ਹਨ, ਇਸਤਰੀ ਹਨ, ਜੋ ਕੁਛ ਵੀ ਇਹਨਾਂ ਦਾ ਹੈ।
ਬਸੇ ਮਲੇ ਚ ਸਹਿਤ ਪਰਵਾਰੇ।
ਤੇ ਜਿੱਥੇ ਦਿੱਲੀ ਤੇ ਲਾਹੌਰ ਅੰਦਰ ਇਹ ਮਲੇਸ਼ ਤੁਰਕ ਵੱਸਦੇ ਹਨ।
ਦੋਨੋ ਨਗਰਨ ਕੀ ਛਿਤ ਜੇਤੀ।
ਕਹਿਣ ਲੱਗਾ ਗਰੀਬ ਨਵਾਜ ਹੁਣ ਮੇਰੇ ਅੰਦਰ ਇੰਨੀ ਸਮਰੱਥਾ ਆ ਗਈ ਹੈ ਬਈ ਦਿੱਲੀ ਤੇ ਲਾਹੌਰ ਦੀ ਜਿੰਨੀ ਧਰਤੀ ਹੈ।
ਆਪਣੇ ਹੱਥ ਉਠਾਵੋ ਤੇਤੀ।
ਕਹਿਣ ਲੱਗਾ ਜੇ ਤੁਸੀਂ ਮਾੜਾ ਜਿਹਾ ਇਸ਼ਾਰਾ ਕਰ ਦਿਓ ਤੇ ਮੈਂ ਦਿੱਲੀ ਤੇ ਲਾਹੌਰ ਦੋਵੇਂ ਸੱਜੇ ਹੱਥ ਤੇ ਦਿੱਲੀ ਰੱਖ ਲੈਂਦਾ ਹਾਂ ਤੇ ਖੱਬੇ ਹੱਥ ਤੇ ਲਾਹੌਰ ਚੱਕ ਲੈਂਦਾ ਹਾਂ।
ਵੱਡੇ ਬੇਗ ਸੋ ਇਨ ਟਕਰਾਏ।
ਕਹਿਣ ਲੱਗਾ ਦੋਹਾਂ ਹੱਥਾਂ ਦੇ ਉੱਤੇ ਰੱਖ ਕਰਕੇ ਦਿੱਲੀ ਤੇ ਲਾਹੌਰ ਨੂੰ ਮੈਂ ਆਪਸ ਦੇ ਵਿੱਚ ਟਕਰਾ ਦਿਆਂ।
ਭਗਨ ਕਰੋ ਮੰਦਰ ਸਮੁਦਾਏ
ਤੇ ਸਹਿਤ ਤੁਰਕਾਂ ਦੇ ਇਨ੍ਹਾਂ ਦੇ ਮਹਿਲ ਮਾੜੀਆਂ ਘਰ ਬਾਰ ਭੰਨ ਦਿਆਂ
ਉਨ ਆਉਂਦੇ ਕਰ ਦੇਵੋ ਗੇਰ
ਤੇ ਫੇਰ ਇਨ੍ਹਾਂ ਦੋਹਾਂ ਹੀ ਥਾਵਾਂ ਨੂੰ ਮੈਂ ਆਉਂਦੇ ਤੋਂ ਭਾਵ ਹੈ ਮੂਧੜੇ ਮੂੰਹ ਤੋਂ ਭਾਵ ਪੁੱਠੇ ਕਰ ਦਿੰਦਾ ਹਾਂ
ਜਿਸ ਤੇ ਦੁਸ਼ਟ ਨਾ ਉਕਸੈ ਫੇਰ
ਕਹਿਣ ਲੱਗਾ ਸਤਿਗੁਰੂ ਬਸ ਇੱਕ ਵਾਰੀ ਹੁਕਮ ਕਰ ਦਿਓ ਮੈਂ ਇਨ੍ਹਾਂ ਦਾ ਬੀਜ ਨਾਸ ਕਰ ਦਿੰਦਾ ਹਾਂ ਦੁਬਾਰਾ ਕੁਸਕਣ ਜੋਗੇ ਇਹ ਨਹੀਂ ਰਹਿਣਗੇ
ਇਤਿਆਦਕ ਹੈ ਸ਼ਕਤ ਵਿਸਾਲਾ
ਕਹਿਣ ਲੱਗਾ ਇਤਿਆਦਕ ਸਤਿਗੁਰੂ ਜੀ ਮੇਰੇ ਅੰਦਰ ਸ਼ਕਤੀ ਬਲ ਸਮਰੱਥਾ ਹੋਈ ਹੈ
ਪਾ ਕੇ ਆਪ ਕੀ ਜੇ ਇਸ ਤਾਲਾ
ਬਸ ਇੱਕ ਵਾਰ ਮੈਨੂੰ ਆਪਣੇ ਮੁਖਾਰ ਬਿੰਦ ਚੋਂ ਇੰਨੀ ਗੱਲ ਕਹਿ ਦਿਓ ਵੀ ਤੈਨੂੰ ਆਗਿਆ ਹੈ ਹੁਕਮ ਕਰਨਾ ਕਰੋ ਤੇ ਮੈਂ ਦਿੱਲੀ ਤੇ ਲਾਹੌਰ ਆਪਸ ਵਿੱਚ ਟਕਰਾ ਦਿਆਂ
ਰਾਵਰ ਕੇਰ ਅਨਾਦਰ ਕਰਈ
ਕਹਿ ਲੱਗਾ ਹੈ ਗਰੀਬ ਨਵਾਜ ਇਹ ਤੁਰਕ ਮਲੇਸ਼ ਆਪ ਜੀ ਦਾ ਅਨਾਦਰ ਕਰ ਰਹੇ ਹਨ ਅਵਗਿਆ ਕਰਦੇ ਹਨ
ਤੁਰਕ ਮੰਦ ਮਤ ਕੁਛ ਨਾ ਵਿਚਰਈ
ਇਹ ਤੁਰਕ ਹਨ ਮੰਦੀ ਮਤ ਵਾਲੇ ਹਨ ਵਿਚਾਰ ਦੇ ਨਹੀਂ ਹਨ
ਚੌਕੀਦਾਰ ਖਰੇ ਚੌ ਪਾਸੇ
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਾਰੋਂ ਹੀ ਪਾਸੇ ਔਰੰਗਜ਼ੇਬ ਦੇ ਚੌਕੀਦਾਰ ਪਹਿਰੇਦਾਰ ਖੜੇ ਹਨ
ਕੈਦ ਕਰਿਓ ਚਾਹਤ ਦੁਖ ਰਾਸੇ
ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਕੈਦ ਵਿੱਚ ਰੱਖਣਾ ਚਾਹੁੰਦੇ ਹਨ
ਇਨਤੇ ਕਿਉਂ ਸਹੀ ਹੈ ਅਪਮਾਨ
ਕਹਿਣ ਲੱਗਾ ਹੈ ਸਤਿਗੁਰੂ ਕਿਉਂ ਐਵੇਂ ਇਨ੍ਹਾਂ ਤੋਂ ਆਪਣਾ ਅਪਮਾਨ ਅਸੀਂ ਸਹਾਰਨ ਕਰੀਏ ਇੱਕ ਸਹਿਨਤ ਦੇ ਨਾਲ ਮੈਨੂੰ ਇਸ਼ਾਰਾ ਕਰ ਦਿਓ ਮੈਂ ਹੁਣੇ ਇਨ੍ਹਾਂ ਨੂੰ ਨਾਸ਼ ਕਰ ਦੇਵਾਂ
ਐਸੀ ਕਰੋ ਪਰੇ ਪਗਿਆਨ
ਐਸੀ ਕਰੋ ਮੈਂ ਐਸੀ ਇਨ੍ਹਾਂ ਦੇ ਨਾਲ ਕਰਨਾ ਕਰਾਂ ਕਿ ਇਹ ਸਾਰੇ ਦੇ ਸਾਰੇ ਆ ਕੇ ਤੁਹਾਡੇ ਪੈਰਾਂ ਦੇ ਉੱਤੇ ਪੈ ਜਾਣ ਬਸ ਇੱਕ ਵਾਰੀ ਮੈਨੂੰ ਆਗਿਆ ਦਿਓ
ਇਮ ਸਿੱਖ ਤੇ ਸੁਨ ਕਰ ਮੁਸਕਾਏ
ਹੁਣ ਸਿੱਖ ਆਪਣੇ ਸਤਿਗੁਰ ਦੀ ਅਵਗਿਆ ਜੋ ਹੈ ਉਹ ਸਹਾਰ ਨਹੀਂ ਸਕਦਾ ਪਰ ਗਰੀਬ ਨਵਾਜ ਸਤਿਗੁਰੂ ਜੋ ਸਤਿਗੁਰੂ ਜੀ ਨੇ ਉਸ ਪਰਿਪੂਰਨ ਪਰਮੇਸ਼ੁਰ ਦੇ ਹੁਕਮ ਵਿੱਚ ਰਹਿਣ ਦੇ ਵਾਸਤੇ ਸਾਨੂੰ ਸੁਨੇਹਾ ਹੁਕਮ ਕੀਤਾ ਹੈ ਸਤਿਗੁਰੂ ਜੀ ਉਹਦੇ ਉੱਤੇ ਦ੍ਰਿੜ ਹਨ ਜਦੋਂ ਇੰਨੀਆਂ ਵਿਚਾਰਾਂ ਸਿੱਖ ਨੇ ਆਪਣੇ ਹਿਰਦੇ ਦੇ ਜਜ਼ਬਾਤ ਸਤਿਗੁਰੂ ਜੀ ਦੇ ਨਾਲ ਸਨਮੁਖ ਸਾਂਝੇ ਕੀਤੇ ਹਨ ਤੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੁਸਕੁਰਾ ਪਏ ਸਤਿਗੁਰ ਜੀ ਦੇ ਚਿਹਰੇ ਦੇ ਉੱਤੇ ਮੁਸਕੁਰਾਹਟ ਹੈ
ਗਹੀ ਬਾਹੁ ਗੁਰ ਹੱਥ ਦਬਾਏ
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਦਾ ਹੱਥ ਪਕੜਿਆ ਹੈ ਤੇ ਆਪਣੇ ਹਸਤ ਕਮਲ ਦੇ ਨਾਲ ਸਤਿਗੁਰ ਜੀ ਨੇ ਉਹਦੇ ਹੱਥ ਨੂੰ ਜਦੋਂ ਥੋੜਾ ਜਿਹਾ ਘੁੱਟਣਾ ਕੀਤਾ ਹੈ
ਐਚ ਕੀਨ ਸ਼ਕਤ ਜੇ ਪਈ
ਤੇ ਜਿੰਨੀ ਸਮਰੱਥਾ ਸੀ ਸਾਰੀ ਸਤਿਗੁਰ ਨੇ ਵਾਪਸ ਖਿੱਚ ਲਈ ਹੈ ਜਿੰਨਾ ਬਲ ਗਰੀਬ ਨਵਾਜ ਨੇ ਬਖਸ਼ਿਸ਼ ਕੀਤਾ ਸੀ ਸਾਰਾ ਵਾਪਸ ਲੈ ਲਿਆ ਹੈ
ਛੂਚੀ ਦੇ ਤਥਾ ਹੋਏ ਗਈ
ਤੇ ਪਹਿਲਾਂ ਦੇ ਵਾਂਗ ਹੀ ਖਾਲੀ ਹੋ ਗਿਆ ਹੈ ਸਾਰੀ ਸ਼ਕਤੀ ਗਰੀਬ ਨਵਾਜ ਸਤਿਗੁਰ ਜੀ ਨੇ ਖਿੱਚ ਲਈ ਹੈ
ਜਥਾ ਊਕ ਤੇ ਰਸ ਨਿਕਸਾਵੇ
ਕਵੀ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਜਿਸ ਪ੍ਰਕਾਰ ਊਕ ਤੋਂ ਭਾਵ ਹੈ ਗੰਨਾ ਜਿਵੇਂ ਗੰਨੇ ਦੇ ਵਿੱਚੋਂ ਕੋਈ ਸਾਰਾ ਰਸ ਖਿੱਚ ਲਵੇ ਤੇ ਬਾਕੀ ਫੋਕ ਰਹਿ ਜਾਂਦਾ ਹੈ ਇਸੇ ਪ੍ਰਕਾਰ ਸਤਿਗੁਰ ਜੀ ਨੇ ਸਿੱਖ ਦੇ ਵਿੱਚੋਂ ਸਾਰਾ ਬਲ ਖਿੱਚ ਲਿਆ ਹੈ
ਹੋਰ ਰਹੇ ਬਿਨ ਸਾਰ ਗਿਰਾਵੇ
ਤੇ ਖੋਰ ਭਾਵ ਜੋ ਛਿਲਕਾ ਹੈ ਫੋਕ ਹੈ ਰਹਿ ਗਿਆ ਤੇ ਬਿਨਾਂ ਸਾਰ ਬਿਨਾਂ ਤੱਤ ਬਿਨਾਂ ਤਾਕਤ ਤੋਂ ਹੋਇਆ ਹੈ
ਭਇਓ ਅਸਾਰ ਲਖੇ ਹੋ ਮਨ ਮਾਈ
ਤੇ ਆਪਣੇ ਮਨ ਵਿੱਚ ਵਿਚਾਰ ਕਰਦਾ ਹੈ ਵੀ ਹੁਣ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਹੈ ਹੁਣ ਮੇਰੇ ਅੰਦਰ ਕੋਈ ਬਲ ਨਹੀਂ ਰਿਹਾ
ਪ੍ਰਥਮ ਸ਼ਕਤ ਉਰ ਪਈਅਤ ਨਾਈ
ਪਹਿਲਾਂ ਵਾਲੀ ਸ਼ਕਤੀ ਹੁਣ ਮੇਰੇ ਵਿੱਚ ਨਹੀਂ ਹੈ ਮਹਿਸੂਸ ਹੋ ਗਿਆ ਵੀ ਜਿਸ ਨੇ ਬਖਸ਼ਿਸ਼ ਕੀਤੀ ਸੀ ਉਸ ਨੇ ਵਾਪਸ ਲੈ ਲਈ ਹੈ ਜਿਸ ਨੇ ਕਿਰਪਾ ਕੀਤੀ ਸੀ ਉਸ ਨੇ ਵਾਪਸ ਲੈ ਲਈ ਹੈ ਤੇ ਸੋਚਦਾ ਹੈ ਵੀ ਹੁਣ ਮੇਰੇ ਵਿੱਚ ਸਮਰੱਥਾ ਨਹੀਂ ਹੈ।
ਪਸ਼ਚਾਤਾਪ ਕਰਤ ਦੁੱਖ ਪਾਵੇ,
ਪਛਤਾਉਂਦਾ ਹੈ ਮਨ ਕਰਕੇ ਹਿਰਦੇ ਦੇ ਅੰਦਰ ਤੇ ਦੁਖੀ ਹੁੰਦਾ ਹੈ।
ਇਹ ਕਿਆ ਭਇਓ ਰਿਦੇ ਮੋਰ ਜਾਵੇ,
ਕਹਿਣ ਲੱਗਾ ਇਹ ਕੀ ਹੋ ਗਿਆ ਹੈ, ਜਿਸ ਸਤਿਗੁਰ ਨੇ ਮੈਨੂੰ ਬਲ ਸਮਰੱਥਾ ਬਖਸ਼ਿਸ਼ ਕੀਤੀ ਮੈਂ ਉਸੇ ਸਤਿਗੁਰ ਦੇ ਸਨਮੁਖ ਹੰਗਤਾ ਕੀਤੀ ਹੈ, ਆਪਣੇ ਆਪ ਨੂੰ ਜਣਾਇਆ ਹੈ, ਇਹ ਮੇਰੇ ਨਾਲ ਕੀ ਹੋ ਗਿਆ ਹੈ, ਮਨ ਜੋ ਹੈ ਉਦਾਸ ਹੋਇਆ।
ਸਤਿਗੁਰ ਕਹਿਓ ਕਰੋ ਜਿਮ ਹੋਵੇ,
ਗਰੀਬ ਨੂੰ ਅੱਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਕੌਤਕ ਵਰਤਾਇਆ ਤੇ ਸਾਰੀ ਸ਼ਕਤੀ ਬਲ ਵਾਪਸ ਲੈ ਲਿਆ ਤੇ ਸਤਿਗੁਰ ਕਹਿਣ ਲੱਗੇ ਮੁਸਕੁਰਾ ਕੇ, ਚੰਗਾ ਭਾਈ ਸਿੱਖਾ, ਜੋ ਤੇਰੇ ਮਨ ਵਿੱਚ ਆਉਂਦਾ ਹੈ ਨਾ ਕਰ, ਜੋ ਤੂੰ ਕਰਨਾ ਚਾਹੁੰਦਾ ਹੈ ਚੱਲ ਕਰਕੇ ਦਿਖਾ ਦੇ।
ਟਕਰਾਵੋ ਪੁਰ ਜੇ ਵੱਡ ਦੋਵੇਂ,
ਕਹਿਣ ਲੱਗੇ ਸਤਿਗੁਰੂ ਜੇ ਜਿੰਨੇ ਵੀ ਇਹ ਦੋ ਪੁਰ ਭਾਵ ਦਿੱਲੀ ਤੇ ਲਾਹੌਰ ਹੈ ਨਾ, ਤੂੰ ਕਿਹਾ ਹੈ ਮੈਂ ਇਹਨਾਂ ਨੂੰ ਟਕਰਾ ਸਕਦਾ ਹਾਂ, ਚੱਲ ਟਕਰਾ ਦੇ। ਸਤਿਗੁਰ ਕਹਿਣ ਲੱਗੇ ਚੱਲ ਫਿਰ ਟਕਰਾ ਕੇ ਦਿਖਾ।
ਇਮ ਸੁਣ ਕੇ ਬੋਲੇ ਹੋ ਕਰ ਜੋਰ,
ਜਦੋਂ ਗੁਰੂ ਗਰੀਬ ਨਵਾਜ ਸਤਿਗੁਰਾਂ ਨੇ ਇੰਨੇ ਬਚਨ ਕਹੇ ਤੇ ਸਿੱਖ ਨੇ ਦੋਵੇਂ ਹੱਥ ਜੋੜ ਲਏ, ਦੋਵੇਂ ਹੱਥ ਜੋੜ ਕੇ ਸਤਿਗੁਰ ਜੀ ਦੇ ਸਨਮੁਖ ਕਹਿਣ ਲੱਗਾ,
ਪਇਓ ਦੀਨ ਦਿੱਖ ਤਿੰਨ ਮੁਖ ਔਰ।
ਗਰੀਬ ਨੂੰ ਅੱਜ ਸਤਿਗੁਰ ਜੀ ਦੇ ਮੁਖਾਰ ਬਿੰਦ ਵੱਲ ਤੱਕਦਾ ਹੈ ਤੇ ਬੜੀ ਨਿਮਰਤਾ ਦੇ ਸਹਿਤ,
ਕਰਨ ਹਰਨ ਜਗ ਕੇ ਤੁਮ ਵਰਤਾ,
ਕਹਿਣ ਲੱਗਾ ਹੈ ਸਤਿਗੁਰ ਇਸ ਜਗਤ ਨੂੰ ਕਰਨ ਵਾਲੇ, ਭਰਨ ਵਾਲੇ ਤੇ ਹਰਨ ਵਾਲੇ ਆਪ ਹੋ, ਮੇਰੇ ਵਿੱਚ ਇੰਨਾ ਬਲ ਸਮਰੱਥਾ ਨਹੀਂ ਹੈ।
ਚਾਹੇ ਕਰੋ ਸਭ ਹਿੰਨ ਕੇ ਕਰਤਾ,
ਆਪ ਹੀ ਸਾਰਿਆਂ ਦੇ ਕਰਤੇ ਹੋ, ਜੋ ਚਾਹੋ ਕਰ ਸਕਦੇ ਹੋ।
ਲਖੀ ਨਮੈ ਮਾ ਅਦਿਕ ਪ੍ਰਤਾਪਾ,
ਕਹਿਣ ਲੱਗਾ ਗਰੀਬ ਨਵਾਜ ਸਤਿਗੁਰੂ ਮੇਰੇ ਤੋਂ ਅਵਗਿਆ ਹੋ ਗਈ ਹੈ, ਮਨ ਵਿੱਚ ਹੰਗਤਾ ਆ ਗਈ ਸੀ, ਮੈਂ ਆਪ ਜੀ ਦੇ ਪ੍ਰਤਾਪ ਬਲ ਨੂੰ ਜਾਣ ਨਹੀਂ ਸਕਿਆ ਹਾਂ।
ਕਰਿਓ ਜਨਾਵਨ ਕੋ ਮੈਂ ਆਪਾ,
ਤੇ ਮੈਂ ਆਪ ਜੀ ਦੇ ਸਨਮੁਖ ਆਪਾ ਜਣਾਇਆ ਹੈ, ਮੈਂ ਆਪ ਜੀ ਦੇ ਸਨਮੁਖ ਆਪਾ ਪ੍ਰਗਟ ਕੀਤਾ ਹੈ।
ਕਰੋ ਸਾਏ ਗੁਰੂ ਕੀ ਅਬੈ,
ਕਹਿਣ ਲੱਗਾ ਮੇਰੇ ਮਨ ਅੰਦਰ ਇਹ ਪੁਰਨਾ ਆ ਗਿਆ ਵੀ ਮੈਂ ਗੁਰੂ ਦੀ ਸਹਾਇਤਾ ਕਰਦਾ ਹਾਂ, ਮੈਂ ਆ ਗਈ। ਦੇਖੋ ਗੁਰੂ ਦੇ ਸਿੱਖ ਨੇ ਸਤਿਗੁਰ ਦੇ ਸਨਮੁਖ ਕਦੇ ਮੈਂ ਸ਼ਬਦ ਨਹੀਂ ਵਰਤਣਾ, ਸਤਿਗੁਰ ਸਾਨੂੰ ਇੱਥੇ ਇਹੀ ਸਮਝਾ ਰਹੇ ਹਨ ਵੀ ਗੁਰੂ ਦੇ ਸਿੱਖ ਨੇ ਕਦੇ ਸਤਿਗੁਰ ਦੇ ਸਨਮੁਖ ਇਹ ਸ਼ਬਦ ਨਹੀਂ ਵਰਤਣਾ ਵੀ ਮੈਂ ਕੁਛ ਗੁਰੂ ਦਾ ਸਵਾਰ ਸਕਦਾ ਹਾਂ। ਗੁਰੂ ਸਾਡਾ ਸਵਾਰਦਾ ਹੈ, ਸਵਾਰਦਾ ਆਇਆ ਹੈ ਤੇ ਸਵਾਰਦਾ ਰਹਿਣ ਵਾਲਾ ਹੈ, ਇਹ ਸਮਰੱਥਾ ਸਿਰਫ ਸਤਿਗੁਰ ਦੇ ਵਿੱਚ ਹੈ। ਜੇ ਸਿੱਖ ਕਹੇ ਵੀ ਮੈਂ ਸਤਿਗੁਰ ਦਾ ਕੁਛ ਸਵਾਰ ਸਕਦਾ ਹਾਂ ਤੇ ਮਨੁੱਖ ਦੀ ਸਿੱਖ ਦੀ ਭੁੱਲ ਹੈ। ਸੋ ਇੱਥੇ ਉਸ ਸਿੱਖ ਨੇ ਆਪਣੀ ਭੁੱਲ ਸਵੀਕਾਰ ਕੀਤੀ ਹੈ।
ਹੱਥੋਂ ਤੁਰਕ ਜੇ ਦੋਖੀ ਸਭੇ,
ਇਹ ਸਾਰੇ ਦੇ ਸਾਰੇ ਤੁਰਕ ਜੋ ਤੁਹਾਡੇ ਦੋਖੀ ਹਨ, ਕਹਿਣ ਲੱਗਾ ਮੈਂ ਮਾਰਨਾ ਕਰਦਾ।
ਐਸੀ ਕਰੋ ਇਨੋ ਕੇ ਸੰਗ,
ਤੇ ਮੈਂ ਐਸੀ ਦੁਰਦਸ਼ਾ ਜਾਂ ਐਸੀ ਹਾਲਤ ਇਹਨਾਂ ਦੀ ਕਰਨਾ ਕਰਾਂ।
ਜਰ ਸਮੇਤ ਤਰ ਸਗਰੋ ਭੰਗ,
ਕਹਿਣ ਲੱਗਾ ਸਤਿਗੁਰੂ ਜੇ ਆਪ ਕਿਰਪਾ ਕਰੋ ਤੇ ਮੈਂ ਇਹਨਾਂ ਦੀਆਂ ਜੜਾਂ ਪੁੱਟ ਸਕਦਾ ਹਾਂ।
ਭਾਈ ਸ਼ਕਤ ਜਬ ਮੋ ਮੈਂ ਪਾਰੀ,
ਕਹਿਣ ਲੱਗਾ ਜਦੋਂ ਤੁਹਾਡੀ ਬਖਸ਼ਿਸ਼ ਹੋਈ, ਕਿਰਪਾ ਹੋਈ ਤੇ ਮੇਰੇ ਅੰਦਰ ਇੰਨੀ ਸਮਰੱਥਾ ਆਈ ਹੈ।
ਸਰਬ ਜਥਾਰਥ ਗਿਰਾ ਉਚਾਰੀ,
ਕਹਿਣ ਲੱਗਾ ਸਤਿਗੁਰ ਮੈਂ ਜੋ ਕੁਛ ਕਿਹਾ ਹੈ ਨਾ ਉਹਦੇ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ ਹੈ, ਬਲ ਮੇਰੇ ਅੰਦਰ ਆ ਗਿਆ ਸੀ ਤੇ ਉਸ ਬਲ ਦੇ ਸਹਿਤ ਹੀ ਮੈਂ ਆਪ ਜੀ ਦੇ ਨਾਲ ਇਹ ਬਚਨ ਕਹੇ ਹਨ।
ਰਾਵਰ ਨੇ ਬਾਹੂ ਮਮ ਗਈ,
ਪਰ ਜਦੋਂ ਆਪ ਜੀ ਨੇ ਮੇਰੀ ਬਾਹ ਪਕੜਨਾ ਕੀਤੀ ਹੈ।
ਪਾਇਓ ਰੰਗ ਨਾ ਸ਼ਕਤ ਕੱਚ ਰਹੀ,
ਕਹਿਣ ਲੱਗਾ ਮੈਂ ਪਹਿਲਾਂ ਦੇ ਵਾਂਗ ਹੀ ਰੰਗ ਤੋਂ ਭਾਵ ਹੈ ਖਾਲੀ ਹੋ ਗਿਆ, ਮੇਰੇ ਅੰਦਰ ਕੋਈ ਬਲ ਨਹੀਂ ਰਿਹਾ ਹੈ।
ਅਖਿਲ ਪਿਨਾਸੇ ਜੋ ਮਮ ਦਾਪ,
ਅਖਲ ਤੋਂ ਭਾਵ ਜੋ ਮੇਰੇ ਅੰਦਰ ਕਹਿਣ ਲੱਗਾ ਬਲ ਆਇਆ ਸੀ ਉਹ ਸਾਰਾ ਹੁਣ ਨਾਸ਼ ਹੋਇਆ ਹੈ।
ਜਿਮ ਬਾਚਤ ਤਿਮ ਵਰਤੋ ਆਪ,
ਹੁਣ ਕਹਿਣ ਲੱਗਾ ਗਰੀਬ ਨੂੰ ਆਜ ਜਿਵੇਂ ਆਪ ਜੀ ਦੀ ਰਜ਼ਾ ਹੈ, ਹੁਕਮ ਹੈ, ਆਗਿਆ ਹੋਵੇ ਉਸੇ ਤਰ੍ਹਾਂ ਹੀ ਵਰਤਨਾ ਕਰੋ।
ਧੀਰਜ ਸਹਿਤ ਗੰਭੀਰ ਉਦਾਰਾ,
ਇਸ ਪ੍ਰਕਾਰ ਗਰੀਬ ਨਵਾਜ ਸਤਿਗੁਰੂ ਧੀਰਜ ਧਾਰੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ,
ਪਵਨ ਲਖੇ ਬਿਪ ਪ੍ਰਾਏ ਤੁਮਾਰਾ,
ਕਹਿ ਲਗਾ ਸਤਿਗੁਰੂ ਜੀ ਆਪ ਜੀ ਦੇ ਆਸ਼ੇ ਨੂੰ ਕੌਣ ਜਾਣ ਸਕਦਾ ਹੈ। ਹੇ ਗਰੀਬ ਨਵਾਜ ਆਪ ਜੀ ਦੇ ਆਸ਼ੇ ਨੂੰ ਸਮਝ ਸਕਣਾ ਸਿੱਖ ਦੇ ਵਸ ਦੀ ਗੱਲ ਨਹੀਂ ਹੈ।
ਰਚਿਓ ਭਵਿੱਖਤ ਕਿਆ ਸੋ ਬਿਰਤਾਂਤ,
ਭਵਿੱਖ ਦੇ ਵਾਸਤੇ ਆਪ ਜੀ ਦੇ ਮਨ ਅੰਦਰ ਕੀ ਚੱਲ ਰਿਹਾ ਹੈ ਇਸ ਨੂੰ ਜਾਣਨਾ ਸਿੱਖ ਦੀ ਸਮਰੱਥਾ ਨਹੀਂ ਹੈ।
ਨੈ ਕੋ ਜਾਣ ਸਕੇ ਅਸ ਭਾਂਤ,
ਇਹੋ ਜਿਹਾ ਕੋਈ ਨਹੀਂ ਹੈ ਜੋ ਆਪ ਜੀ ਦੇ ਸਮਰੱਥਾ ਨੂੰ ਬਲ ਨੂੰ ਸਮਝ ਸਕੇ।
ਸ੍ਰੀ ਗੁਰ ਤੇਗ ਬਹਾਦਰ ਸੁਣ ਕੇ,
ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਖ ਦੀ ਇਹ ਵਿਥਾ ਬੇਨਤੀ ਸੁਣੀ ਹੈ,
ਕੀਨ ਜਨਾਵਨ ਤਿਸ ਕੋ ਪਨ ਕੈ,
ਗਰੀਬ ਨਵਾਜ ਸਤਿਗੁਰੂ ਉਸ ਸਿੱਖ ਦੇ ਤਾਈ ਉਪਦੇਸ਼ ਕਹਿਣ ਲੱਗੇ।
ਸ਼ਰਦਾ ਧਾਰ ਸੰਗ ਤੈ ਆਇਓ,
ਸਤਿਗੁਰ ਕਹਿਣ ਲੱਗੇ ਭਾਈ ਤੂੰ ਸਾਡੇ ਨਾਲ ਭਾਵਨਾ ਰੱਖ ਕੇ ਤੁਰਿਆ ਸੀ, ਸ਼ਰਧਾ ਮਨ ਵਿੱਚ ਰੱਖ ਕੇ ਸਾਡੇ ਨਾਲ ਤੁਰਿਆ ਸੀ।
ਸਿੱਖੀ ਧਰਮ ਭਲੇ ਨਿਭਾਇਓ,
ਸਤਿਗੁਰ ਕਹਿਣ ਲੱਗੇ ਭਲੀ ਪ੍ਰਕਾਰ ਤੂੰ ਸਿੱਖੀ ਦੇ ਮਾਰਗ ਦੇ ਉੱਤੇ ਸਾਡੇ ਨਾਲ ਤੁਰਦਾ ਆਇਆ ਹੈ, ਭਾਵ ਤੇਰੇ ਮਨ ਅੰਦਰ ਪਹਿਲਾਂ ਗੁਰੂ ਦੇ ਉੱਤੇ ਭਰੋਸਾ ਸੀ ਵੀ ਮੇਰਾ ਸਤਿਗੁਰ ਸਮਰੱਥ ਹੈ, ਤੇਰੇ ਮਨ ਅੰਦਰ ਇਹ ਸਿੱਖੀ ਪ੍ਰਗਟ ਸੀ।
ਪੁਨ ਤੁਰ ਕਨ ਕੋ ਹੇਰ ਕੁਫੇਰ,
ਪਰ ਸਤਿਗੁਰ ਕਹਿਣ ਲੱਗੇ ਤੇਰਾ ਮਨ ਡੋਲ ਗਿਆ। ਤੇਰਾ ਮਨ ਕਦੋਂ ਡੋਲਿਆ? ਜਦੋਂ ਤੂੰ ਤੁਰਕਾਂ ਨੂੰ ਆਪਣੇ ਚਾਰ ਛੁਪੇਰੇ ਦੇਖਣਾ ਕੀਤਾ ਹੈ।
ਮਨ ਮੈਂ ਗਿਣਤੀ ਗਿਣਤ ਬਡੇਰ,
ਤੇ ਆਪਣੇ ਮਨ ਅੰਦਰ ਤੂੰ ਇਹ ਵਿਚਾਰਾਂ ਕਰਨਾ ਕੀਤੀਆਂ।
ਸ਼ੰਕਾ ਕਰੀ ਹਮਾਰੇ ਮਾਏ,
ਸਤਿਗੁਰ ਕਹਿਣ ਲੱਗੇ ਤੇਰੇ ਮਨ ਅੰਦਰ ਇਹ ਸ਼ੰਕਾ ਆ ਗਈ ਸਾਡੇ ਪਰਥਾਏ ਵੀ ਸਤਿਗੁਰ ਦੇ ਵਿੱਚ ਸਮਰੱਥਾ ਨਹੀਂ ਹੈ, ਸਤਿਗੁਰ ਦੇ ਅੰਦਰ ਕੋਈ ਬਲ ਨਹੀਂ ਹੈ ਜਿਹਦੇ ਕਰਕੇ ਸਤਿਗੁਰੂ ਜੀ ਇਹਨਾਂ ਤੁਰਕਾਂ ਦੀ ਕੈਦ ਵਿੱਚ ਆ ਗਏ ਹਨ, ਜਿਹਦੇ ਕਰਕੇ ਸਤਿਗੁਰ ਇਹਨਾਂ ਤੁਰਕਾਂ ਦੇ ਵਸ ਪਏ ਹਨ, ਸ਼ਾਇਦ ਸਤਿਗੁਰ ਦੇ ਅੰਦਰ ਸਮਰੱਥਾ ਨਹੀਂ ਹੈ।
ਇਹ ਸਮਰੱਥ ਹੈ ਕਹਿ ਦੋ ਨਾਏ,
ਸਤਿਗੁਰ ਕਹਿਣ ਲੱਗੇ ਤੇਰੇ ਮਨ ਅੰਦਰ ਇਹ ਸ਼ੰਕਾ ਆ ਗਈ ਹੈ, ਸ਼ੁਭਾ ਆ ਗਿਆ ਹੈ, ਗੁਰੂ ਦੇ ਉੱਤੇ ਤੈਨੂੰ ਭਰੋਸਾ ਨਹੀਂ ਰਿਹਾ। ਸਾਡੇ ਮਨ ਅੰਦਰ ਵੀ ਭਰੋਸਾ ਨਹੀਂ ਰਹਿੰਦਾ ਵੀ ਸਤਿਗੁਰ ਸਮਰੱਥ ਹਨ ਕੇ ਨਹੀਂ, ਸਾਡਾ ਮਨ ਵੀ ਡਾਵਾਂ ਡੋਲ ਹੋ ਜਾਂਦਾ। ਦੇਖੋ ਡਾਵਾਂ ਡੋਲ ਹੋਣ ਦਾ ਹੀ ਨਤੀਜਾ ਹੈ ਜੋ ਅੱਜ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਤੇ ਡੇਰਿਆਂ ਤੇ ਧੱਕੇ ਖਾਂਦਾ ਹੈ, ਬੜੀਆਂ ਮਸਾਣੀਆਂ ਤੇ ਧੱਕੇ ਖਾਂਦਾ ਹੈ, ਧਾਗੇ ਤਵੀਤਾਂ ਦਾ ਸਹਾਰਾ ਲੈਂਦਾ ਹੈ। ਇਹਦਾ ਕੀ ਕਾਰਨ ਹੈ ਵੀ ਸਾਨੂੰ ਸਾਡੇ ਸਤਿਗੁਰ ਤੇ ਭਰੋਸਾ ਨਹੀਂ ਰਿਹਾ ਵੀ ਸਤਿਗੁਰ ਸਮਰੱਥ ਹਨ? ਗਰੀਬ ਨਵਾਜ ਸਤਿਗੁਰੂ ਅੱਜ ਵੀ ਉਨਾ ਹੀ ਬਲ ਰੱਖਦੇ ਹਨ ਜਿੰਨਾ ਸਵਰੂਪ ਕਰਕੇ ਇਸ ਧਰਤੀ ਦੇ ਉੱਤੇ ਰੱਖਦੇ ਸਨ। ਸੋ ਸਤਿਗੁਰ ਕਹਿਣ ਲੱਗੇ ਤੇਰੇ ਮਨ ਅੰਦਰ ਇਹ ਸ਼ੰਕਾ ਆ ਗਈ ਵੀ ਸ਼ਾਇਦ ਮੇਰੇ ਸਤਿਗੁਰ ਵਿੱਚ ਸਮਰੱਥਾ ਨਹੀਂ ਹੈ।
ਯਾ ਤੇ ਚੀਲਕ ਤੋਵ ਦਿਸ਼ਗੇਰੇ,
ਇਸੇ ਕਰਕੇ ਸਤਿਗੁਰ ਕਹਿਣ ਲੱਗੇ ਅਸੀਂ ਤੈਨੂੰ ਇਹ ਕੌਤਕ ਵਰਤਾਇਆ ਹੈ, ਤੈਨੂੰ ਇਹ ਸਿੱਖਿਆ ਦੇਣ ਹਿੱਤ ਉਹ ਛਿਲਕੇ ਜੋ ਹਨ ਤੇਰੇ ਵੱਲ ਸੁੱਟਣਾ ਕੀਤੇ।
ਤੈਂ ਤਬ ਆਗੇ ਊਖ ਨਾ ਹੇਰੇ,
ਸਤਿਗੁਰ ਕਹਿਣ ਲੱਗੇ ਤੂੰ ਕਿਹੜਾ ਪਹਿਲਾਂ ਛਿਲਕੇ ਨਹੀਂ ਸਨ ਦੇਖੇ, ਗੰਨੇ ਦੇਖੇ ਨਹੀਂ ਸਨ।
ਸਵਾਦ ਦੇਖ ਬੇਹਿਤ ਇਛਤਾਰੀ,
ਪਰ ਡਿੱਗੇ ਹੋਏ ਸਾਡੇ ਛਿਲਕਿਆਂ ਦੇ ਸਵਾਦ ਵੇਖਣ ਹਿੱਤ ਜਦੋਂ ਤੇਰੇ ਮਨ ਅੰਦਰ ਇੱਛਾ ਹੋਈ ਹੈ।
ਮੁਖ ਮੈਂ ਪਾਏ ਉਚਿਸ਼ਟ ਅਮਾਰੀ,
ਤੇ ਸਾਡਾ ਸੀਤ ਪ੍ਰਸ਼ਾਦ ਜਾਣ ਕਰਕੇ ਆਪਣੇ ਮੁਖ ਵਿੱਚ ਪਾਣਾ ਕੀਤਾ ਹੈ।
ਤਬ ਸ਼ਕਤੀ ਤੁਝ ਮੈਂ ਹੋਏ ਆਈ,
ਸਤਿਗੁਰ ਕਹਿਣ ਲੱਗੇ ਉਹ ਸਾਡੇ ਦੁਆਰਾ ਸੁੱਟੇ ਹੋਏ ਛਿਲਕਿਆਂ ਕਰਕੇ ਹੀ ਤੈਨੂੰ ਇਹ ਬਲ ਸਮਰੱਥਾ ਪ੍ਰਾਪਤ ਹੋਈ ਹੈ।
ਜਹਿਤ ਜੋ ਤੋ ਅਭੇ ਦਿਖਰਾਈ,
ਤੇ ਤੂੰ ਸਾਡੇ ਸਨਮੁਖ ਉਹ ਦਿਖਾਉਣਾ ਚਾਹੁੰਦਾ ਸੀ।
ਜਿਸ ਸਮੁੰਦਰ ਤੇ ਜਲ ਕੰਨ ਪਾਵੇ,
ਗਰੀਬ ਨਵਾਜ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜੇ ਕੋਈ ਮਨੁੱਖ ਸਮੁੰਦਰ ਦੇ ਵਿੱਚੋਂ ਇੱਕ ਬੁੱਕ ਜਲ ਦੀ ਭਰ ਲਵੇ ਜਾਂ ਥੋੜਾ ਜਿਹਾ ਜਲ ਪ੍ਰਾਪਤ ਕਰ ਲਵੇ,
ਪੁੰਨ ਤਿਸੇ ਆਗੇ ਗਰਭ ਜਨਾਵੇ,
ਤੇ ਸਮੁੰਦਰ ਤੋਂ ਲਈ ਹੋਈ ਵਸਤੂ ਦੇ ਨਾਲ ਭਾਵ ਉਹਦੇ ਚੋਂ ਥੋੜਾ ਜਿਹਾ ਜਲ ਪ੍ਰਾਪਤ ਕਰਕੇ ਹੀ ਸਮੁੰਦਰ ਦੇ ਨਾਲ ਆਪਾਂ ਜਨਾਉਣਾ ਕਰੇ ਵੀ ਮੇਰੇ ਅੰਦਰ ਹੁਣ ਸਮੁੰਦਰ ਨੂੰ ਸੁਕਾ ਦੇਣ ਦੀ ਸਮਰੱਥਾ ਹੈ।
ਆਪਣੇ ਆਪ ਕੋ ਕਰੇ ਬਖਾਨੇ,
ਤੇ ਆਪਣਾ ਆਪਾ ਜੋ ਹੈ ਬਖਾਨ ਕਰੇ, ਆਪਣੇ ਅੰਦਰ ਹੰਗਤਾ ਰੱਖੇ।
ਜਿਸ ਤੇ ਲੀਨਸ ਤਿਸੇ ਨਾ ਜਾਣੇ,
ਜਿਸ ਦੇ ਕੋਲੋਂ ਬਲ ਮਿਲਿਆ ਹੈ, ਜਿਸ ਦੇ ਕੋਲੋਂ ਸਮਰੱਥਾ ਮਿਲੀ ਹੈ, ਜਿਸ ਦੇ ਕੋਲੋਂ ਗਿਆਨ ਪ੍ਰਾਪਤ ਹੋਇਆ ਹੈ, ਜੇ ਉਸੇ ਨੂੰ ਹੀ ਛੋਟਾ ਕਰਕੇ ਜਾਣਨਾ ਕਰੇ।
ਜਿਨ ਸੇਵਾ ਕਰ ਪੀ ਤੁਝ ਮਾਈ,
ਸਤਿਗੁਰ ਕਹਿਣ ਲੱਗੇ ਜਿਸ ਸੇਵਾ ਕਰਕੇ ਤੈਨੂੰ ਇਹ ਬਲ ਸਮਰੱਥਾ ਪ੍ਰਾਪਤ ਹੋਈ ਸੀ,
ਸੋ ਕਿਆ ਇਮ ਕਰ ਸਕੇ ਹੈ ਨਾਈ,
ਜਿਸ ਦੇ ਕਰਕੇ ਤੈਨੂੰ ਇੰਨੀ ਬਲ ਸਮਰੱਥਾ ਪ੍ਰਾਪਤ ਹੋ ਗਈ, ਉਹ ਆਪ ਸਤਿਗੁਰ ਕਿੰਨਾ ਬਲਸ਼ਾਲੀ ਹੈ, ਕਿੰਨਾ ਸਮਰੱਥਾ ਵਾਲਾ ਹੈ, ਤੈਨੂੰ ਇਸ ਗੱਲ ਦਾ ਅੰਦਾਜ਼ਾ ਜੋ ਹੈ ਉਹ ਰਿਹਾ ਨਹੀਂ ਹੈ। ਜਿਸ ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਇਹ ਬਲ ਸਮਰੱਥਾ ਪ੍ਰਾਪਤ ਹੋਈ, ਉਸ ਗੁਰੂ ਦੇ ਉੱਤੇ ਹੀ ਤੂੰ ਸ਼ੰਕਾ ਕੀਤਾ ਹੈ।
ਇਸ ਪ੍ਰਕਾਰ ਕੀ ਸੁਧ ਨੈ ਜਾਣੀ,
ਤੇ ਇਸ ਪ੍ਰਕਾਰ ਦੀ ਇਹ ਸੁਧ ਖਬਰ ਤੈਨੂੰ ਰਹੀ ਨਹੀਂ ਹੈ।
ਮੈਂ ਕਰਦੇ ਹੋ ਕਰਤ ਬਖਾਨੀ,
ਤੇ ਤੂੰ ਗੁਰੂ ਦੇ ਸਨਮੁਖ ਹੀ ਕਹਿ ਦਿੱਤਾ ਵੀ ਮੈਂ ਕਰ ਸਕਦਾ ਹਾਂ, ਮੈਂ ਕਰ ਸਕਦਾ ਹਾਂ। ਇਹ ਹੰਗਤਾ ਦੇ ਸ਼ਬਦ ਤੂੰ ਆਪਣੇ ਸਤਿਗੁਰ ਦੇ ਸਨਮੁਖ ਹੀ ਵਰਤੇ ਹਨ।
ਸਤਿਗੁਰ ਕਰੇ ਤ੍ਰਿਪਤ ਕੋ ਜੈਸੇ,
ਗਰੀਬ ਨੂੰ ਆਜ ਸਤਿਗੁਰ ਕਹਿਣ ਲੱਗੇ ਭਾਈ ਸਿੱਖਾ, ਜੇ ਸਿੱਖੀ ਦੇ ਮਾਰਗ ਤੇ ਤੁਰਨਾ ਹੈ ਨਾ, ਗਰੀਬ ਨੂੰ ਆਜ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਸ ਪ੍ਰਕਾਰ ਵੀ ਗੁਰੂ ਕੌਤਕ ਵਰਤਾਉਂਦਾ ਹੈ, ਗੁਰੂ ਸਮਰੱਥਾ ਰੱਖਦਾ ਹੈ, ਗੁਰੂ ਹੁਕਮ ਕਰਦਾ ਹੈ,
ਸਿੱਖ ਨਾ ਤਰਕੈ ਤਿਸ ਕਉ ਕੈਸੇ,
ਤੇ ਗੁਰੂ ਦੇ ਸਿੱਖ ਦਾ ਇਹ ਫਰਜ਼ ਨਹੀਂ ਹੈ ਵੀ ਗੁਰੂ ਦੇ ਕੀਤੇ ਉੱਤੇ ਸਮਰੱਥਾ ਸਤਿਗੁਰ ਜੀ ਦੀ ਸਮਰੱਥਾ ਦੇ ਉੱਤੇ ਤਰਕ ਕਰੇ, ਮਨ ਅੰਦਰ ਸ਼ੰਕਾ ਲਿਆਵੇ।
ਹੋਏ ਪ੍ਰਸੰਨ ਪਰ ਤੇ ਅਨੁਸਾਰੀ,
ਸਿੱਖ ਦਾ ਇੱਕੋ ਹੀ ਫਰਜ਼ ਹੈ ਵੀ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਕਰੇ ਤੇ ਗੁਰੂ ਦੀ ਆਗਿਆ ਅਨੁਸਾਰ ਚੱਲੇ।
ਸੋ ਸਿੱਖ ਸੁਖਦ ਮੋਖ ਅਧਿਕਾਰੀ,
ਗਰੀਬ ਨੂੰ ਆਜ ਕਹਿਣ ਲੱਗੇ ਭਾਈ ਸਿੱਖਾ, ਉਹੀ ਸਿੱਖ ਗੁਰੂ ਨੂੰ ਅਤਿਸ਼ੈ ਕਰਕੇ ਪਿਆਰਾ ਹੈ, ਕਲਿਆਣ ਦਾ ਅਧਿਕਾਰੀ ਹੁੰਦਾ ਹੈ ਜਿਹੜਾ ਗੁਰੂ ਦਾ ਸਿੱਖ ਗੁਰੂ ਦੀ ਆਗਿਆ ਦੇ ਵਿੱਚ ਚੱਲਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਕ ਹਨ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਸਤਿਗੁਰੂ ਜੀ ਨੇ ਕਿਹਾ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸਤਿਗੁਰ ਕਹਿੰਦੇ ਹਨ ਜਿਹੜਾ ਹੁਕਮ ਦੇ ਵਿੱਚ ਹੈ, ਆਗਿਆ ਦੇ ਵਿੱਚ ਹੈ, ਭਾਣੇ ਦੇ ਵਿੱਚ ਹੈ, ਉਹ ਸਾਹਿਬ ਹੈ, ਮੈਂ ਉਸਦਾ ਚੇਲਾ ਹਾਂ ਜਿਹੜਾ ਮੇਰੀ ਆਗਿਆ ਮਰਿਆਦਾ ਦੇ ਵਿੱਚ ਤੁਰਦਾ ਹੈ।
ਗੁਰ ਸਰਬੱਗਿਆ ਜਾਨ ਸਭ ਕਰੇ,
ਤੇ ਆਪਣੇ ਸਤਿਗੁਰ ਨੂੰ ਹਮੇਸ਼ਾ ਸਰਬੱਗ ਜਾਣ ਕਰਕੇ ਗੁਰੂ ਦਾ ਸਿੱਖ ਜੋ ਹੈ ਉਹ ਵਿਚਰਨਾ ਕਰੇ। ਗੁਰੂ ਦਾ ਸਿੱਖ ਹਮੇਸ਼ਾ ਆਪਣੇ ਸਤਿਗੁਰ ਨੂੰ ਆਪਣੇ ਅੰਗ ਸੰਗ ਕਰਕੇ ਜਾਣਨਾ ਕਰੇ। ਸਤਿਗੁਰ ਜੀ ਦਾ ਸ਼ਬਦ ਹਿਰਦੇ ਦੇ ਵਿੱਚ ਜਿਸ ਗੁਰਸਿੱਖ ਦੇ ਵਸਦਾ ਹੈ, ਸਤਿਗੁਰ ਜੀ ਦੀ ਬਾਣੀ ਦਾ ਪ੍ਰਮਾਣ ਹੈ, ਗੁਰ ਕਾ ਸ਼ਬਦ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਾਲੇ। ਸਤਿਗੁਰ ਬਖਸ਼ਿਸ਼ ਕਰਦੇ ਹਨ ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ, ਨਾ ਓਏ ਮਰਹੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਵਸਦੀ ਹੈ, ਸਤਿਗੁਰ ਉਹਨਾਂ ਦੀ ਹਮੇਸ਼ਾ ਆਪ ਰੱਖਿਆ ਕਰਦਾ ਹੈ।
ਸਿੱਖ ਅਲਪਗਿਆ ਗਰਭ ਕਿਆ ਤਰੇ,
ਗਰੀਬ ਨਵਾਜ ਬਖਸ਼ਿਸ਼ ਕਰਦੇ ਹਨ, ਸਿੱਖ ਜੋ ਹੈ ਅਲਪਗ ਭਾਵ ਤੁਛ ਬੁੱਧੀ ਵਾਲਾ ਕੀ ਹੰਕਾਰ ਕਰ ਸਕਦਾ ਹੈ।
ਯਾ ਤੇ ਸਿਮਰੋ ਸ਼੍ਰੀ ਕਰਤਾਰਾ, ਸੋ ਸਭ ਜੀਵਨ ਕੋ ਆਧਾਰਾ।
ਇਸ ਕਰਕੇ ਗਰੀਬ ਨੂੰ ਅੱਜ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਗੁਰੂ ਸਿੱਖੋ ਹਮੇਸ਼ਾ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ ਜੋ ਸਾਰਿਆਂ ਦੇ ਜੀਵਨ ਦਾ ਆਧਾਰ ਹੈ, ਸਭ ਦੇ ਜੀਵਨ ਦਾ ਆਸਰਾ ਹੈ। ਗੁਰੂ ਦੇ ਹੁਕਮ ਵਿਚ ਰਹਿੰਦੇ ਹੋਏ ਉਸ ਪਰਮੇਸ਼ਵਰ ਦਾ ਸਿਮਰਨ ਕਰੋ।
ਸੁਨਤ ਸਿੱਖ ਨੇ ਬੰਧਨ ਠਾਨੀ,
ਗੁਰੂ ਦੇ ਸਿੱਖ ਨੇ ਸਤਿਗੁਰ ਜੀ ਦੇ ਬਚਨ ਸੁਣੇ ਤੇ ਮੰਨਣਾ ਕੀਤੇ ਤੇ ਸਤਿਗੁਰ ਜੀ ਦੇ ਸਨਮੁਖ ਬੰਦਨਾ ਕੀਤੀ ਹੈ।
ਤੁਮਰੀ ਕਤ ਤੁਮ ਹੀ ਪ੍ਰਭ ਜਾਨੀ,
ਕਹਿਣ ਲੱਗਾ ਹੈ ਸਤਿਗੁਰੂ ਤੁਮਰੀ ਗਤ ਤੁਮਰੀ, ਤੁਸੀਂ ਆਪਣੀ ਅਵਸਥਾ ਨੂੰ ਆਪ ਹੀ ਜਾਣਦੇ ਹੋ, ਆਪਣੀ ਅਵਸਥਾ ਨੂੰ ਆਪ ਹੀ ਜਾਣਦੇ ਹੋ, ਸਿੱਖ ਨਹੀਂ ਜਾਣ ਸਕਦਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਹੇ ਸਤਿਗੁਰ ਤੂੰ ਆਪ ਜਾਣਦਾ ਹੈ ਤੇਰੇ ਅੰਦਰ ਕਿੰਨਾ ਕੁ ਬਲ ਹੈ।
ਤੁਰਕ ਅਵਗਿਆ ਕਰੇ ਤੁਮਾਰੀ,
ਬਸ ਕਹਿਣ ਲੱਗਾ ਸਤਿਗੁਰ ਮੇਰੇ ਤੋਂ ਜਰਿਆ ਨਹੀਂ ਗਿਆ, ਇਹ ਤੁਰਕ ਤੁਹਾਡੀ ਅਵਗਿਆ ਕਰਦੇ ਹਨ।
ਸੋ ਹਮ ਤੇ ਨੈ ਜਾਤ ਸਹਾਰੀ,
ਤੇ ਮੈਂ ਤੁਹਾਡੀ ਅਵਗਿਆ ਜੋ ਹੈ ਕਦੇ ਸਹਾਰ ਨਹੀਂ ਸਕਦਾ। ਦੇਖੋ ਗੁਰੂ ਦੇ ਸਿੱਖ ਨੇ ਕਦੇ ਵੀ ਸਤਿਗੁਰ ਜੀ ਦੀ ਅਵਗਿਆ ਨਾ ਸਹਾਰੀ ਹੈ ਨਾ ਸਹਾਰ ਸਕਦਾ ਹੈ। ਬਸ ਫਰਕ ਇੰਨਾ ਹੈ ਵੀ ਅਸੀਂ ਜਦੋਂ ਵੀ ਸਤਿਗੁਰ ਜੀ ਦੇ ਸਨਮੁਖ ਕੋਈ ਕਾਰਜ ਕਰਨਾ ਹੈ ਤੇ ਪਹਿਲਾਂ ਆਪਣੇ ਗੁਰੂ ਦਾ ਹੁਕਮ ਲੈਣਾ ਹੈ, ਪਹਿਲਾਂ ਆਪਣੇ ਸਤਿਗੁਰ ਦਾ ਹੁਕਮ ਲੈਣਾ ਹੈ ਵੀ ਸਾਡੇ ਸਤਿਗੁਰ ਨੂੰ ਕੀ ਪਾਉਂਦਾ ਹੈ। ਇਹ ਨਹੀਂ ਕਹਿਣਾ ਕਿ ਸਤਿਗੁਰ ਮੈਂ ਕਰ ਸਕਦਾ ਹਾਂ, ਹੁਕਮ ਸਤਿਗੁਰ ਦਾ ਹੀ ਲੈਣਾ ਹੈ ਵੀ ਸਤਿਗੁਰੂ ਆਪ ਕਿਰਪਾ ਕਰੋ, ਮੈਨੂੰ ਆਗਿਆ ਦਿਓ ਤੇ ਮੈਂ ਕੁਛ ਕਰ ਸਕਾਂ। ਇਹ ਨਹੀਂ ਕਹਿਣਾ ਕਿ ਮੈਂ ਕਰ ਸਕਦਾ ਹਾਂ, ਮੈਂ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ, ਗੁਰੂ ਆਪ ਸਮਰੱਥ ਹੈ। ਸੋ ਸਭ ਤੋਂ ਪਹਿਲਾਂ ਸਤਿਗੁਰ ਦੇ ਸਨਮੁਖ ਅਰਦਾਸ ਕਰੀਏ, ਜਿਵੇਂ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਸਤਿਗੁਰ ਦੇ ਚਰਨਾਂ ਵਿਚ ਅਰਦਾਸ ਕੀਤੀ ਸੀ ਜਦੋਂ ਨਨਕਾਣਾ ਸਾਹਿਬ ਜੀ ਦੀ ਆਜ਼ਾਦੀ ਦੇ ਵਾਸਤੇ ਜਥਾ ਲੈ ਕੇ ਚੱਲਿਆ ਸੀ ਨਾ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਫਿਰ ਹੁਕਮ ਬਖਸ਼ਿਸ਼ ਕੀਤਾ ਸੀ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਤਿਸ ਪਹਿ ਆਪ ਵਿਚ ਆਈ। ਸਤਿਗੁਰੂ ਬਖਸ਼ਿਸ਼ ਕਰਦੇ, ਤਨ ਮਨ ਕਾਟ ਕਾਟ ਸਭ ਅਰਪੀ, ਵਿਚ ਅਗਨੀ ਆਪ ਜਲਾਈ। ਗਰੀਬ ਨਵਾਜ ਨੇ ਉਸ ਸਮੇਂ ਫਿਰ ਆਪ ਬਖਸ਼ਿਸ਼ ਕੀਤੀ ਵੀ ਲਛਮਣ ਸਿਆਹ ਹੁਣ ਜਿਸ ਪਾਸੇ ਨੂੰ ਮੋਰਚਾ ਲਾਇਆ ਹੈ ਇੱਥੇ ਆਪਾਂ ਕਟਵਾਉਣਾ ਵੀ ਪੈਣਾ ਹੈ ਤੇ ਆਪਾਂ ਜੋ ਹੈ ਉਹਨੂੰ ਅਗਨੀ ਦੇ ਵਿਚ ਭੇਂਟ ਵੀ ਕਰਨਾ ਪੈਣਾ ਹੈ। ਜੇ ਇੰਨੀ ਸਮਰੱਥਾ ਰੱਖਦਾ ਹੈ ਤੇ ਪੈਰ ਅਗਾਂ ਨੂੰ ਪੁੱਟੀ ਤੇ ਗੁਰੂ ਦੇ ਸਿੱਖ ਨੇ ਫਿਰ ਗੁਰੂ ਦੇ ਹੁਕਮ ਦੇ ਉੱਤੇ ਚੱਲਦੇ ਹੋਏ ਆਪਾਂ ਜੋ ਹੈ ਸਤਿਗੁਰ ਦੀ ਆਜ਼ਾਦੀ ਦੇ ਵਾਸਤੇ, ਗੁਰੂ ਦੇ ਘਰ ਦੀ ਸੁਰੱਖਿਆ ਦੇ ਵਾਸਤੇ, ਗੁਰੂ ਦੇ ਘਰ ਦੀ ਆਜ਼ਾਦੀ ਦੇ ਵਾਸਤੇ ਉਸਨੇ ਆਪਾਂ ਜੋ ਹੈ ਵਾਰਨਾ ਕੀਤਾ ਹੈ। ਸੋ ਗੁਰੂ ਦੇ ਸਿੱਖ ਨੇ ਕੋਈ ਵੀ ਕਰਮ ਕਰਨਾ ਹੋਵੇ ਪਹਿਲਾਂ ਸਤਿਗੁਰ ਦੀ ਆਗਿਆ ਲੈਣੀ ਹੈ, ਹੁਕਮ ਲੈਣਾ ਹੈ, ਹੁਕਮ ਦੇ ਵਿਚ ਹੀ ਚੱਲਣਾ ਹੈ।
ਯਾ ਤੇ ਤੁਮਰੇ ਨਿਕਟ ਬਥਾਨੀ,
ਗਰੀਬ ਨਵਾਜ ਸਤਿਗੁਰੂ ਜੀ ਨੂੰ ਕਹਿਣ ਲੱਗਾ ਸਿੱਖ ਸਤਿਗੁਰੂ ਜੀ ਇਸ ਕਰਕੇ ਮੈਂ ਆਪ ਜੀ ਦੇ ਨਾਲ ਇਹ ਬਚਨ ਕਹੇ ਸਨ।
ਜਿਮੋ ਪ੍ਰਭੂ ਹਮ ਬੋਧੇ ਅਨਜਾਨੀ,
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ ਦਿਓ, ਸਾਡੀ ਮਤ ਜੋ ਹੈ ਅਲਪਗ ਹੈ, ਆਪ ਸਰਬੱਗ ਹੋ, ਸਾਥੋਂ ਅਵਗਿਆ ਹੋ ਜਾਂਦੀ ਹੈ, ਸਾਥੋਂ ਆਪ ਜੀ ਦੇ ਸਨਮੁਖ ਭੁੱਲਣਾ ਹੋ ਜਾਂਦੀ ਹੈ, ਆਪ ਕਿਰਪਾ ਕਰੋ ਬਖਸ਼ ਦਿਓ।
ਬਹੁਰ ਨਾ ਕਰੈ ਕਬੇ ਉਚਾਰੀ,
ਸਿੱਖ ਕਹਿਣ ਲੱਗਾ ਸਤਿਗੁਰੂ ਫੇਰ ਕਦੇ ਆਪ ਜੀ ਦੇ ਸਨਮੁਖ ਮੈਂ ਇਹ ਬਚਨ ਨਹੀਂ ਕਹਾਂਗਾ ਵੀ ਮੈਂ ਕਰ ਸਕਦਾ ਹਾਂ, ਆਪ ਹੀ ਸਮਰੱਥ ਹੋ।
ਜਿਮ ਪਾਵੈ ਕੀ ਜੇ ਤਿਮ ਕਾਰੀ,
ਜਿਵੇਂ ਆਪ ਜੀ ਨੂੰ ਪਾਉਂਦਾ ਹੈ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ, ਆਪ ਉਹ ਕਾਰਜ ਕਰੋ।
ਇਸ ਪ੍ਰਕਾਰ ਸਿੱਖ ਕੋ ਸਮਝਾਏ,
ਇਸ ਪ੍ਰਕਾਰ ਮੇਰੇ ਸਤਿਗੁਰਾਂ ਨੇ ਸਿੱਖ ਨੂੰ ਸਮਝਾ ਦਿੱਤਾ ਤੇ ਨਾਲ ਸਾਨੂੰ ਵੀ ਸਾਰਿਆਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਗੁਰੂ ਦੇ ਸਨਮੁਖ ਅਸੀਂ ਗੁਰੂ ਦੀ ਆਗਿਆ ਵਿੱਚ ਰਹਿਣਾ ਹੈ। ਗੁਰੂ ਦੇ ਸਨਮੁਖ ਇਹ ਨਹੀਂ ਕਹਿਣਾ ਕਿ ਮੈਂ ਕਰ ਸਕਦਾ ਹਾਂ, ਮੈਂ ਕੀਤਾ ਹੈ, ਜੋ ਕੁਛ ਕਰਦਾ ਹੈ ਸਾਡਾ ਸਤਿਗੁਰ ਹੀ ਕਰਦਾ ਹੈ, ਉਹਦੇ ਹੁਕਮ ਵਿੱਚ ਹੀ ਚੱਲੀਏ।
ਗਮ ਨੇ ਗੁਰੂ ਗਿਆਨ ਗਤ ਦਾਏ,
ਗਿਆਨ ਅਤੇ ਮੋਕਸ਼ ਕਲਿਆਣ ਦੇਣ ਵਾਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਤੁਰੇ ਹਨ।
ਕੇਤਕ ਚੌਕੀਦਾਰ ਸਿਪਾਹੀ,
ਕਿੰਨੇ ਹੀ ਚੌਕੀਦਾਰ ਤੇ ਸਿਪਾਹੀ ਔਰੰਗਜ਼ੇਬ ਨੇ ਸਤਿਗੁਰੂ ਜੀ ਦੇ ਚਾਰ ਸ਼ਫੇਰੇ ਲਾਏ ਹਨ।
ਚਲੇ ਸੰਗ ਗਏ ਆਯੁਧ ਪਾਈ,
ਤੇ ਸਾਰਿਆਂ ਦੇ ਹੱਥ ਵਿੱਚ ਆਯੁਧ ਤੋਂ ਭਾਵ ਜੋ ਹੈ ਉਹ ਸ਼ਸਤਰ ਪਕੜੇ ਹੋਏ ਹਨ। ਬੜੀ ਤਕੜਾਈ ਦੇ ਨਾਲ ਸਤਿਗੁਰ ਜੀ ਨੂੰ ਲੈ ਕੇ ਜਾਂਦੇ ਹਨ।
ਹਿਤ ਤਕਰਾਈ ਕੇ ਚੌ ਔਰ,
ਤੇ ਬੜੀ ਤਕੜਾਈ ਕੀਤੀ ਹੋਈ ਹੈ, ਬੜਾ ਜੋ ਪਹਿਰਾ ਹੈ ਸਖਤ ਲਾਇਆ ਹੈ।
ਜਾਤ ਸਾਤ ਦਿਖ ਰਾਵਤ ਜੋਰ,
ਤੇ ਸਤਿਗੁਰਾਂ ਦੇ ਨਾਲ ਨਾਲ ਤੁਰ ਰਹੇ ਹਨ। ਆਪਣੀ ਮੁਗਲੀਆ ਹਕੂਮਤ ਦਾ ਜੋ ਬਲ ਹੈ ਉਹ ਪ੍ਰਗਟ ਕਰਦੇ ਹੋਏ।
ਸਨੇ ਸਨੇ ਗਮਨਤ ਮਗ ਜਾਤ,
ਹੌਲੀ ਹੌਲੀ ਗਰੀਬ ਨਵਾਜ ਸਤਿਗੁਰੂ ਜੀ ਔਰੰਗਜ਼ੇਬ ਦੀ ਲਾਈ ਹੋਈ ਕਚਹਿਰੀ ਦੇ ਵੱਲ ਨੂੰ ਤੁਰੇ ਜਾਂਦੇ ਹਨ।
ਪੁੱਛਤ ਸਿੱਖ ਜਿਨ ਕੇ ਪਸ਼ਚਾਤ,
ਜਿਨ੍ਹਾਂ ਦੇ ਪਿੱਛੇ ਪਿੱਛੇ ਕੁਛ ਸਤਿਗੁਰੂ ਜੀ ਦੇ ਸੰਗੀ ਸਿੱਖ ਹਨ ਤੇ ਕੁਛ ਦਿੱਲੀ ਦੇ ਵਿੱਚ ਵਸਦੀ ਹੋਈ ਸਿੱਖ ਸੰਗਤ ਹੈ।
ਸ਼੍ਰੀ ਸਤਿਗੁਰ ਤਬ ਜਾਏ ਪਹੁੰਚੇ,
ਹੌਲੀ ਹੌਲੀ ਚੱਲਦੇ ਹੋਏ ਗਰੀਬ ਨਵਾਜ ਸਤਿਗੁਰੂ ਜੀ ਉਸ ਥਾਂ ਤੇ ਪੁੱਜੇ ਹਨ।
ਤੁਰਕ ਤੁਰਕ ਪਤ ਕੇ ਪਿਤੀ ਉੱਚੇ,
ਜਿੱਥੇ ਤੁਰਕ ਪਤ ਭਾਵ ਔਰੰਗਜ਼ੇਬ ਦਾ ਦੁਰਗ ਹੈ, ਕਿਲਾ ਹੈ, ਤੇ ਜਿਹਦੀਆਂ ਦੀਵਾਰਾਂ ਜੋ ਹਨ ਬਹੁਤ ਉੱਚੀਆਂ ਹਨ।
ਉਹਨੇ ਪੌਰ ਮੈਂ ਪਏ ਪਰਵੇਸ਼,
ਗਰੀਬ ਨਵਾਜ ਸਤਿਗੁਰੂ ਜੀ ਦਰਵਾਜੇ ਚੋਂ ਅੰਦਰ ਪ੍ਰਵੇਸ਼ ਕੀਤੇ ਹਨ।
ਖਰੇ ਸੁਪੱਟ ਗੈ ਸ਼ਸਤਰ ਅਸ਼ੇਸ਼,
ਤੇ ਅੰਦਰ ਵੀ ਜੋ ਹਨ ਉਹ ਤੁਰਕਾਂ ਦੇ ਪਹਿਰੇਦਾਰ ਸਿਪਾਹੀ ਆਯੁਧ ਧਾਰਨ ਕਰਕੇ ਸ਼ਸਤਰ ਫੜ ਕੇ ਖੜੇ ਹਨ।
ਔਰ ਮਨੋਹਰ ਪਾਨ ਕੇਰਾ,
ਤੇ ਅੰਦਰ ਵੜਦਿਆਂ ਸਾਰ ਜੋ ਹੈ ਪੌਰ ਜੋ ਹੈ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ।
ਸ਼ਿਲਪਨ ਚਿੱਤਰ ਵਿਸਾਲ ਉਕੇਰਾ,
ਚਾਰ ਸ਼ਫੇਰੇ ਜੋ ਹੈ ਬੜਾ ਸੁੰਦਰ ਕਾਰੀਗਾਰੀ ਕੀਤੀ ਹੋਈ ਹੈ ਦੀਵਾਰਾਂ ਦੇ ਉੱਪਰ।
ਬਹੁਤ ਦੇਸ਼ ਕੇ ਨਰ ਜੈ ਖਰੇ,
ਕਚਹਿਰੀ ਲੱਗੀ ਹੋਈ ਹੈ ਔਰੰਗਜ਼ੇਬ ਦੀ, ਤੇ ਹੋਰ ਵੀ ਬਹੁਤ ਸੂਬਿਆਂ ਤੋਂ ਆਏ ਹੋਏ ਮਨੁੱਖ ਅੰਦਰ ਖੜੇ ਹਨ।
ਨਿਜ ਨਿਜ ਗਰਜ ਅਰਜ ਕੋ ਕਰੇ,
ਤੇ ਸਾਰੇ ਆਪੋ ਆਪਣੀਆਂ ਅਰਜਾਂ ਬੇਨਤੀਆਂ ਦੁਖੜੇ ਲੈ ਕਰਕੇ,
ਮੈਂ ਤੇ ਉਲੰਘਤ ਅੰਤਰ ਗਏ,
ਗਰੀਬ ਨਵਾਜ ਸਤਿਗੁਰੂ ਜੀ ਸਾਰਿਆਂ ਦੇ ਕੋਲੋਂ ਲੰਘਦੇ ਹੋਏ ਅੱਗੇ ਨੂੰ ਵਧੇ ਹਨ।
ਜਹਾਂ ਕਚਹਿਰੀ ਦੁਸ਼ਟਨ ਕੀਏ,
ਜਿੱਥੇ ਦੁਸ਼ਟ ਔਰੰਗਜ਼ੇਬ ਦੀ ਕਚਹਿਰੀ ਸਭਾ ਲੱਗੀ ਹੋਈ ਹੈ।
ਸੰਗ ਸਿੱਖ ਅਰ ਚੌਕੀਦਾਰ,
ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਆਏ ਹੋਏ ਸਿੱਖ ਹਨ ਤੇ ਸਤਿਗੁਰੂ ਜੀ ਦੇ ਚਾਰ ਸ਼ਫੇਰੇ ਲੱਗੇ ਹੋਏ ਸਿਪਾਹੀ ਹਨ।
ਦੇਖਤ ਵੱਡੇ ਵੱਡੇ ਸਰਦਾਰ,
ਤੇ ਵੱਡੇ ਵੱਡੇ ਮੁਗਲ ਅਹਿਲਕਾਰ ਸਰਦਾਰ ਜੋ ਹਨ ਸਤਿਗੁਰ ਜੀ ਦੇ ਵੱਲ ਤੱਕਦੇ ਹਨ।
ਹਿੰਦੂ ਤੁਰਕ ਅਨੇਕ ਨਿਹਾਰੇ,
ਹੋਰ ਵੀ ਸਭਾ ਦੇ ਵਿੱਚ ਖੜੇ ਹੋਏ ਅਨੇਕਾਂ ਹੀ ਹਿੰਦੂ ਅਤੇ ਤੁਰਕ ਸਤਿਗੁਰ ਜੀ ਨੂੰ ਤੱਕਦੇ ਹਨ।
ਅਤੇ ਅਵਗੁਣ ਕੋ ਕੁਛ ਨਾ ਵਿਚਾਰੇ,
ਅਤਿਸ਼ੈ ਕਰਕੇ ਕਿਸੇ ਨੇ ਵੀ ਇਸ ਗੱਲ ਦੀ ਵਿਚਾਰ ਜੋ ਹੈ ਕੀਤੀ ਨਹੀਂ ਹੈ ਵੀ ਸਤਿਗੁਰ ਜੀ ਦੇ ਉੱਤੇ ਇਹ ਜੋ ਤਸ਼ੱਦਤ ਹੈ, ਜ਼ੁਲਮ ਹੈ, ਧੱਕਾ ਹੈ, ਔਰੰਗਜ਼ੇਬ ਕਿਉਂ ਕਰ ਰਿਹਾ ਹੈ।
ਸ਼੍ਰੀ ਗੁਰ ਜਬੇ ਕਚਹਿਰੀ ਬਰੇ,
ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਚਹਿਰੀ ਦੇ ਅੰਦਰ प्रवेश कीता है।
जो कीता विचावन करे
सतगुरु जी दे बैठन दे वास्ते एक चौंकी जो है ओ रखी हुई है।
सुजन डसावन उज्जल जा
ते ओदे उते एक बड़ा ही सुंदर उज्जल जो है स्वच्छ वस्त्र जो है जिदे उते सुई दे नाल कढ़ाई कीती हुई है ओ विछिया है।
बैठे श्री सतगुर जी ता
गरीब नवाज सतगुरु श्री गुरु तेग बहादुर उस आसन दे उते जा विराजे हन।
अखिल कचहरी पूरन पई
जदो सारी सभा औरंगजेब दी जो है भर चुकी है हर कोई उते आ चुकिया है।
मुक्ता हीरन ते दुत नहीं
ते बड़े ही कीमती मुक्ता मोतियां हीरियां दे नाल जो है लगे हुए चार शफेरे पर्दे शमियाने आदक हन।
दोहरा श्री गुर हर गोविंद के नंदन बंदन जोग।
गरीब नवाज सतगुरु साहिब श्री गुरु हरगोबिंद सच्चे पातशाह जी दे सब तो छोटे लखते जिगर बाबा जो श्री गुरु तेग बहादुर सच्चे पातशाह हन।
शांत मती बैठे प्रभु देखत पे सब लोग।
बड़े शांतमई अंदाज अंदर गरीब नवाज सतगुरु जी आसन दे उते जा विराजे हन। रत्ती मात्र भी सतगुरु जी दे मस्तक दे उते कोई शिकन नहीं है किसे प्रकार दा भय नहीं है ते चार शफेरे खड़े हुए लोग सतगुरु जी नूं ही तकदे हन।
जो पाई तुर के शर अहंकार विसाला
इधर तुर केशर औरंगजेब हंकार दे नाल रजिया होया मस्त होया जो है अपने आसन ते बैठा है।
दुष्ट नरंगा मैत कुचाला
दुष्ट आत्मा औरंगजेब जो है अतिशय करके सतगुरु जी दे उते जो है कष्ट करदा है।
दीन बधावन चाहत मंद
इदे मन अंदर इको ही इच्छा है भी मैं अपने इस्लाम मत नू हिंदुस्तान दे अंदर जो है फैला दिया।
हिंदू जग में रहे ना पंद
कह लगा इस हिंदुस्तान दे विच मैं एक भी हिंदू जो है ओ रहन नहीं देना है। इस हिंदुस्तान नूं मैं हिंदुस्तान तो इस्लामिक स्टेट जो है मुस्लिम देश बना देंगा।
परमेश्वर सो बंदे दावा
परमेश्वर दे नाल अकाल पुरख वाहिगुरु दे नाल भी उसने दावा कीता है भाव परमेश्वर दे नाल परमेश्वर दी रजा दे विच उसने टक्कर लई है।
महामूड मत ते गरबावा
ते अपनी शरई मत करके हंकार दे सहत हो करके
निष्कंटक जिस राज महाना
निष्कंटक तो भाव जिदा कोई भी वैर विरोध करन वाला इसने छड़िया ही नहीं है। अपने भरावां नू कतल कर दिता पिता नू कैद कर लिया ते सारे अपने वैरी दोखी इसने मार दिते।
शत्रु कहूं सुनियो ने काना
दूर दूर तक कोई इसका वैरी जो है सिर चुकन वाला नहीं है।
चारों दिशा चमू जिस फिरे
चारे पासे हिंदुस्तान अंदर इस औरंगजेब दी फौज फिर रही है।
सकल देश सद ही अनुसरई
सारा देश एदी आग्या हुक्म दे विच चलदा है।
मारे बंदे लेवे छीन
जो भी इस दे सन्मुख अड़िया या ते इसने मार दिता या कैद कर लिया ते उसदा माल असबाब सब कुछ खो लेंदा है।
सर्ब नरेश पसी निज कीन
हिंदुस्तान दियां छोटियां वड्डियां सब रियासतां नूं इसने हौली हौली अपने अधीन कीता है।
जिम रावण त्रैलोकन राजा
ਕਵੀ ਜੀ ਕਥਨ ਕਰਦੇ ਹਨ ਜਿਸ ਪ੍ਰਕਾਰ ਕਿਸੇ ਸਮੇਂ ਰਾਵਣ ਨੇ ਜੋ ਹੈ ਤਿੰਨਾਂ ਲੋਕਾਂ ਨੂੰ ਜਿਤਨਾ ਕੀਤਾ ਸੀ
ਤਿਮ ਇਸ ਚਿਤ ਪਰ ਸੈਤ ਸਮਾਜਾ।
ਉਸੇ ਹੀ ਤਰ੍ਹਾਂ ਅੱਜ ਇਸ ਧਰਤੀ ਦੇ ਉੱਤੇ ਔਰੰਗਜ਼ੇਬ ਦਾ ਜੋ ਅਖਲ ਰਾਜ ਹੈ ਉਹ ਛਾਇਆ ਹੈ।
ਚਾਰੋਂ ਔਰ ਖਰੇ ਕਰ ਜੋਰੇ,
ਹਰ ਪਾਸੇ ਇਹਦੀ ਸਭਾ ਦੇ ਅੰਦਰ ਮਨੁੱਖ ਜੋ ਹਨ ਇਹਦੇ ਵੱਲ ਹੱਥ ਬੰਨੀ ਖੜੇ ਹਨ।
ਜੇ ਨ੍ਰਿਪ ਵੱਡੇ ਸਭਨ ਸਿਰ ਮੋਰੇ,
ਜੇ ਨ੍ਰਿਪ ਵੱਡੇ ਛੋਟੇ ਰਾਜੇ ਜਿੰਨੇ ਵੀ ਹਨ ਸਭ ਇਸ ਦੀ ਗੁਲਾਮੀ ਕਰਦੇ ਹਨ।
ਸ਼੍ਰੀ ਸਤਿਗੁਰ ਬੋਲੇ ਤੈ ਸਾਥ,
ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਨਾਲ ਮੁਖਾਤਿਬ ਹੁੰਦੇ ਹੋਏ ਕਹਿਣ ਲੱਗੇ,
ਕਿਆ ਹਮ ਸੋ ਕਹਿ ਦਿੱਲੀ ਨਾਥ।
ਗਰੀਬ ਨਵਾਜ ਸਤਿਗੁਰ ਕਹਿਣ ਲੱਗੇ, ਹੇ ਦਿੱਲੀ ਪਤ ਔਰੰਗਜ਼ੇਬ, ਦੱਸ ਤੈਨੂੰ ਸਾਡੇ ਨਾਲ ਕੀ ਕਹਿਣਾ ਤੇ ਸੁਣਨਾ ਹੈ।
ਕੌਣ ਕਾਜ ਹਮਰੇ ਬਸ ਜੋਆ।
ਸਤਿਗੁਰ ਕਹਿਣ ਲੱਗੇ, ਦੱਸ ਕਿਹੜਾ ਤੇਰਾ ਕਾਰਜ ਹੈ ਜੋ ਸਾਡੇ ਗੋਚਰਾ ਹੋਇਆ ਹੈ, ਸਾਡੇ ਕਰਕੇ ਤੇਰਾ ਕਿਹੜਾ ਕੰਮ ਜੋ ਹੈ ਅੜਿਆ ਹੈ।
ਜੋ ਤੁਮ ਤੇਨੇ ਪੂਰਨ ਹੋਆ,
ਐਸਾ ਕਿਹੜਾ ਤੇਰਾ ਕਾਰਜ ਹੈ ਜਿਹੜਾ ਪੂਰਾ ਨਹੀਂ ਹੋ ਰਿਹਾ।
ਸੁਨਤ ਦੁਰਾਤਮ ਮੂਰਖ ਮਾਨੀ,
ਸੁਣਦੇ ਸਾਰ ਸਤਿਗੁਰ ਜੀ ਦੇ ਇਹ ਬੋਲ ਦੁਰਾਤਮਾ ਮੂਰਖ ਅਤੇ ਮਾਨੀ ਤੋਂ ਭਾਵ ਹੈ ਹੰਕਾਰੀ ਔਰੰਗਜ਼ੇਬ।
ਮਹਾ ਪਾਪ ਕਰਤਾ ਧਰਮ ਹਾਨੀ,
ਮਹਾ ਪਾਪੀ ਹੈ ਧਰਮ ਦੀ ਹਾਨੀ ਕਰਨ ਵਾਲਾ।
ਅਸਨੋ ਰੰਗ ਬੋਲੇ ਹੋ ਮਮ ਕਾਜ।
ਔਰੰਗਜ਼ੇਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਹਾਂ ਮੇਰਾ ਇੱਕ ਕੰਮ ਹੈ ਜੋ ਤੁਹਾਡੇ ਯੋਗ ਹੈ, ਤੁਹਾਡੇ ਗੋਚਰਾ ਹੈ।
ਹੈ ਜੋ ਕਹੂੰ ਸੁਣੋ ਤੁਮ ਆਜ।
ਲਗਾ ਮੈਂ ਤੁਹਾਡੇ ਤਾਈ ਕਹਿਣਾ ਕਰਦਾ ਹਾਂ, ਸੁਣਨਾ ਕਰੋ।
ਸਭ ਜਗ ਮੁਸਲਮਾਨ ਕਰ ਦੇਣਾ,
ਇਹ ਮੈਂ ਸਾਰਾ ਜਗ ਤੋਂ ਭਾਵ ਹਿੰਦੁਸਤਾਨ ਕਹਿਣ ਲੱਗਾ ਮੁਸਲਮਾਨ ਕਰ ਦੇਣਾ ਹੈ। ਇਸ ਹਿੰਦੁਸਤਾਨ ਦੇ ਅੰਦਰ ਇੱਕ ਵੀ ਮੈਂ ਹਿੰਦੂ ਜੋ ਹੈ ਰਹਿਣ ਨਹੀਂ ਦੇਣਾ ਹੈ।
ਇੱਕ ਮਈ ਸਭ ਕੋ ਭਿਖ ਲੈਣਾ,
ਮੈਂ ਚਾਹੁੰਦਾ ਹਾਂ ਇਸ ਹਿੰਦੁਸਤਾਨ ਦੇ ਅੰਦਰ ਇੱਕ ਮਈ ਤੋਂ ਭਾਵ ਹੈ ਇੱਕੋ ਮੁਸਲਮਾਨ ਧਰਮ ਰਹੇ।
ਹਿੰਦੂ ਰਹੇ ਨਾ ਭੂਮੈ ਕੋ,
ਹਿੰਦੂ ਇਸ ਹਿੰਦੁਸਤਾਨ ਦੇ ਅੰਦਰ ਕਹਿਣ ਲੱਗਾ ਇੱਕ ਵੀ ਨਹੀਂ ਰਹਿਣਾ ਚਾਹੀਏ।
ਇਹ ਨਿਸ਼ਚਾ ਹਮਰੇ ਦਿੜ ਹੋ,
ਇਹ ਜੋ ਨਿਸ਼ਚਾ ਹੈ ਮਨ ਅੰਦਰ ਮੇਰੇ ਕਹਿਣ ਲੱਗਾ, ਇਹ ਜੋ ਵਿਚਾਰ ਹੈ ਮੈਂ ਪੱਕਾ ਬਣਾਇਆ ਹੈ।
ਕਾਚੋ ਹਿੰਦੂਆਂ ਕੋ ਮਤ ਕੂੜਾ,
ਔਰੰਗਜ਼ੇਬ ਕਹਿਣ ਲੱਗਾ ਇਹ ਜੋ ਹਿੰਦੂ ਮਤ ਹੈ ਸਨਾਤਨ ਮਤ ਹੈ ਕੱਚਾ ਹੈ, ਕੱਚਾ ਪਿੱਲਾ ਮਤ ਹੈ ਤੇ ਝੂਠਾ ਹੈ।
ਬਕੇ ਤੂਫਾਨ ਮਿਲੇ ਗਨ ਮੂੜਾ,
ਤੇ ਇਹਦੇ ਅੰਦਰ ਇਹ ਜੋ ਹੈ ਤੂਫਾਨ ਤੋਂ ਭਾਵ ਕੁਫਰ ਬੋਲਦੇ ਹਨ, ਝੂਠ ਬੋਲਦੇ ਹਨ ਆਪਸ ਵਿੱਚ ਮਿਲ ਕਰਕੇ।
ਇਨੋ ਚਲਾਵੋ ਰਾ ਖੁਦਾਏ,
ਕਹਿਣ ਲੱਗਾ ਇਹਨਾਂ ਸਾਰਿਆਂ ਨੂੰ ਮੈਂ ਨਾ ਆਪਣੇ ਖੁਦਾ ਦੇ ਰਸਤੇ ਤੇ ਭਾਵ ਇਸਲਾਮ ਦੇ ਰਸਤੇ ਤੇ ਚਲਾਉਣਾ ਕਰਾਂਗਾ।
ਦੋਜਕ ਗਿਰਤੇ ਲਿਓ ਬਚਾਏ,
ਇਹ ਸਾਰੇ ਨਰਕਾਂ ਦੇ ਭਾਗੀ ਹਨ ਤੇ ਨਰਕਾ ਤੋਂ ਮੈਂ ਇਹਨਾਂ ਨੂੰ ਬਚਾਉਣਾ ਕਰਾਂਗਾ।
ਹੋਏ ਦੀਨ ਮੈਂ ਕਲਮਾ ਕਹੇ,
ਇਹ ਸਾਰੇ ਦੇ ਸਾਰੇ ਇੱਥੇ ਦੀਨ ਹੋ ਕਰਕੇ
ਮੈਂ ਨੇਕੀ
ਲੈ, ਸ਼ਰਾ ਦੇ ਵਿੱਚ ਚੱਲਦੇ ਹੋਏ ਇਸਲਾਮ ਦੇ ਵਿੱਚ ਚੱਲਦੇ ਹੋਏ ਕਹਿਣ ਲੱਗਾ ਵੀ ਇਹ ਨੇਕੀ ਨੂੰ ਪ੍ਰਾਪਤ ਹੋਣਗੇ, ਇਹ ਮੇਰਾ ਜੋ ਹੈ ਵਿਚਾਰ ਹੈ। ਇਸ ਪ੍ਰਕਾਰ ਔਰੰਗਜ਼ੇਬ ਸਤਿਗੁਰੂ ਜੀ ਨੂੰ ਮੁਖਾਤਿਬ ਹੋ ਕੇ ਕਹਿਣ ਲੱਗਾ ਵੀ ਮੈਂ ਇਸ ਹਿੰਦੁਸਤਾਨ ਦੇ ਅੰਦਰ ਇੱਕ ਵੀ ਹਿੰਦੂ ਜੋ ਹੈ ਉਹ ਰਹਿਣ ਨਹੀਂ ਦੇਣਾ ਹੈ। ਕਿਸ ਪ੍ਰਕਾਰ ਗਰੀਬ ਨਵਾਜ ਇਹਦੇ ਇਸ ਭਰਮ ਨੂੰ ਤੋੜਦੇ ਹਨ ਉਹ ਆਪ ਜੀ ਆਉਣ ਵਾਲੇ ਦੀਵਾਨਾਂ ਅੰਦਰ ਸ਼੍ਰਵਣ ਕਰਿਓ।